सतना तनुवाखे गुरु साहिब जियो तुमरे गुण क्या कहा मेरे सतगुरा जब गुर बोल है तब विषम होए जाए जब गुर बोल है तब विषम होए जाए हम जैसे अपराधी अवर कोई राखे जैसे हम सतगुर राख लिए छड़ा तू गुर पिता तू है गुर माता तू गुर बंदप मेरा सखा सखा तू गुर पिता तू है गुर माता तू गुर बंदप मेरा सखा सखा दंडौत बंदन अनेक बार सर्व कला सम्रथ डोलन तेरा खो प्रभु राखो हो प्रभु नानक दे कर खत परम सम्मान योग चवर शतर तख्त दे मालिक साहिब श्री गुरु ग्रंथ साहिब सच्चे पातशाह जी दी पावन पवित्र हजूरी अंदर हर साल दी तरह तन तन बाबा साहिब सिंह जी उन्हां दा आगमन दिवस आप प्रेम भावना दे नाल गुरमत दी रोशनी विच धन गुरु ग्रंथ साहिब दी बख्शिश और बाबा सरबजोत सिंह जी उन्हां दे प्रेरणा उद्यम नाल ਮਨਮ ਦੇਖੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਅੰਮ੍ਰਿਤ ਬਚਨ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਜਾਂ ਬਾਬਾ ਫਰੀਦ ਸਾਹਿਬ ਦੇ ਬਚਨ, ਆਪ ਲੀਏ ਲੜ ਲਾਏ ਦਰ ਦਰਵੇਸ਼ ਛੇ, ਤਿੰਨ ਧੰਨ ਜਣੀ ਦੀ ਮਾਊ ਆਏ ਸਫਲ ਛੇ। ਇਸ ਵਰੇ ਦੇ ਰਾਤਰੀ ਦੇ ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਖੁਣਾ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਮਾਲਕ ਦੇ ਚਰਨਾਂ ਵਿੱਚ ਅਰਦਾਸ, ਬੇਨਤੀ, ਜੋਦੜੀ ਔਰ ਪੁਕਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਰੂਪ ਵਿੱਚ ਸਾਡੇ ਸਾਰਿਆਂ ਵੱਲੋਂ ਅਰਦਾਸ ਰੂਪ ਕੀਰਤਨ ਕੀਤਾ ਹੈ। ਜਦੋਂ ਕੋਈ ਐਸਾ ਦਿਵਸ ਹੋਵੇ ਤੇ ਸੱਚ ਇਹ ਵੇ ਕਿ ਆਪਣਾ ਅੰਦਰ ਮਾਲਕ ਦੇ ਸਾਹਮਣੇ ਖਲੋ ਕੇ ਆਪਣੀ ਕਮਜ਼ੋਰੀ ਨੂੰ, ਆਪਣੀ ਗਲਤੀ ਨੂੰ, ਆਪਣੇ ਔਗਣ ਨੂੰ ਜੈ ਸਵੀਕਾਰ ਲਵੇ, ਸੱਚ ਇਵੇਂ ਉਹ ਦਿਨ ਬੰਦੇ ਦੇ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਜਾਂਦਾ ਹੈ। ਆਪਣੇ ਔਗਣ ਸਵੀਕਾਰਨਾ ਹੀ ਦੁਨੀਆਂ ਵਿੱਚ ਸਭ ਤੋਂ ਮੁਸ਼ਕਲ ਹੈ। ਆਓ ਸਾਧ ਸੰਗਤ, ਆਪ ਜੀ ਨੇ ਜੋ ਸ਼ਬਦ ਸਰਵਣ ਕੀਤੇ ਨੇ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਰਾਖ ਲਿਓ ਖਮ ਤੇ ਬਿਗਰੀ, ਤੇ ਤੀਸਰਾ ਬਚਨ ਦੋ ਕਬੀਰ ਸਾਹਿਬ ਦੇ, ਤੀਸਰਾ ਧੰਨ ਗੁਰੂ ਰਾਮਦਾਸ ਜੀ ਦਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਵੱਡਿਆਂ ਦੇ ਅਸਥਾਨ ਤੇ ਬੈਠੇ ਹਾਂ, ਉਹਨਾਂ ਦਾ ਇੱਕ ਬਿਰਧ ਹੁੰਦਾ, ਛੋਟਾ ਪੁਕਾਰ ਕਰੇ ਤੇ ਉਹਨੂੰ ਸੀਨੇ ਦੇ ਨਾਲ ਲੈ ਲੈਣਾ। ਆਓ ਆਪਾਂ ਅੱਜ ਸਾਰੇ ਪੁਕਾਰ ਕਰੀਏ ਮਾਲਕ। ਬਾਬਾ ਸਾਹਿਬ ਜੀ ਦਾ ਦਿਵਸ ਹੈ ਕਿ ਮਾਲਕ ਸਾਡੇ ਤੇ ਕਿਰਪਾ ਕਰ, ਸਾਡੇ ਔਗਣ ਬਖਸ਼ ਦੇ ਤੇ ਆਪਣੇ ਦਰੋ ਘਰੋ ਸਾਨੂੰ ਗੁਰਮਤ ਦੀ ਰੋਸ਼ਨੀ ਦਾ ਗੁਣ ਦੇ। ਹੰਗਤਾ ਦਾ ਭਰਿਆ ਗੁਣ ਨਹੀਂ, ਗੁਰਮਤ ਦੀ ਰੋਸ਼ਨੀ ਦਾ। ਆਓ ਸਾਧ ਸੰਗਤ ਬਖਸ਼ੋ ਆਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਬਖਸ਼ੋ ਅਸੀਸ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਤੇ ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ, ਕਿਉਂਕਿ ਹਜ਼ੂਰ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ ਕਿਹਾ ਉਹ ਵਕਤ ਲੰਘਣ ਤੋਂ ਬਾਅਦ ਬੋਲਿਆ ਹੋਇਆ ਸੱਚ ਨਹੀਂ। ਕਈ ਵਾਰ ਲੋਕ ਜਾਣਦੇ ਸਭ ਕੁਛ ਨੇ, ਅੱਖਾਂ ਨਾਲ ਦੇਖਦੇ ਸਭ ਕੁਝ ਨੇ, ਪਰ ਸਭ ਕੁਝ ਜਾਣਨ ਦੇ ਬਾਵਜੂਦ ਜਦੋਂ ਵਕਤ ਲੰਘ ਜਾਂਦਾ ਤੇ ਉਦੋਂ ਆਪਣੀ ਜ਼ਬਾਨ ਤੋਂ ਸੱਚ ਬੋਲਣ ਲੱਗਦੇ ਨੇ ਕਿ ਮੈਂ ਇਹਨੂੰ ਇਸ ਚੀਜ਼ ਦਾ ਪਤਾ ਸੀ, ਇਸ ਬੰਦੇ ਨੇ ਆਹ ਗੁਨਾਹ ਕੀਤੇ, ਵਕਤ ਲੰਘਣ ਤੋਂ ਬਾਅਦ ਬੋਲੇ ਹੋਏ ਸੱਚ ਦੀ ਰੱਤੀ ਵੀ ਕੀਮਤ ਨਹੀਂ ਪੈਂਦੀ। ਸੱਚ ਤਾਂ ਉਹ ਹੈ ਜੋ ਵੇਲੇ ਸਿਰ ਬੋਲਿਆ ਜਾਏ। ਤਾਂ ਹੀ ਤਾਂ ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਕਿਹਾ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਕਿ ਸੱਚ ਦੀ ਬਾਣੀ ਕਹਿ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਆਉਣਾ ਜੋ ਭਾਈ ਸਾਹਿਬ ਨੇ ਕੀਰਤਨ ਕੀਤਾ ਉਸੇ ਪ੍ਰਕਰਨ ਤੇ ਹੈ। ਹੁਣ ਉਹ ਸੱਚ ਕੀ ਬਾਣੀ ਕੀ ਹੈ? ਬਾਬਰ ਨਾਲ ਸੰਬੰਧਿਤ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੇ ਆਪਾਂ ਦੇਖਦੇ ਹਾਂ ਅਜੇ ਬਾਬਰ ਨੇ ਹਮਲਾ ਨਹੀਂ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੀ ਕੁੱਲੀ ਵਿੱਚ ਬੈਠ ਕੇ ਕਹਿ ਰਹੇ ਨੇ ਕਿ ਲਾਲੋ ਕਿ ਆਹ ਕੁਛ ਵਾਪਰਨ ਵਾਲਾ ਹੈ, ਆ ਕੁਝ ਇਸ ਜ਼ਮੀਨ ਤੇ ਇਸ ਸ਼ਹਿਰ ਵਿੱਚ ਹੋਵੇਗਾ ਤੇ ਸ਼ਾਇਦ ਉਦੋਂ ਲੋਕਾਂ ਨੇ ਰਬਾਬ ਦੇ ਤਾਰ ਰਾਹੀਂ ਨਿਕਲੇ ਬੋਲ ਹੰਕਾਰ ਵਿੱਚ ਭਰਿਆ ਹੋਇਆ ਨੇ ਸੁਣੇ ਨਾ ਤੇ ਜਿਸ ਦਿਨ ਸਭ ਕੁਝ ਵਾਪਰ ਗਿਆ ਆਪਣੇ ਖੂਨ ਦੇ ਰਿਸ਼ਤੇ ਵੀ ਛੱਡ ਕੇ ਦੌੜ ਗਏ ਬਾਬਾ ਤਾਂ ਉਹਨਾਂ ਦੇ ਵਹਿਣ ਸੁਣ ਕੇ ਵੀ ਆਪਣੀ ਤਾਰ ਦੇ ਨਾਲ ਉਹਨਾਂ ਨੂੰ ਧੀਰੇ ਦੇਣ ਵਾਸਤੇ ਚਲੇ ਗਏ। ਕਦੀ ਦੇਖੋ ਥੋੜਾ ਜਿਹਾ ਇਤਿਹਾਸ ਨੂੰ ਬਰੀਕੀ ਨਾਲ ਕਿ ਗੁਰੂ ਸਾਹਿਬ ਨੇ ਭਾਈ ਲਾਲੋ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ 7 ਵਾਰੀ ਵਰਤਿਆ ਹੈ। ਪੰਜਾਬੀ ਵਿੱਚ ਵੇ ਸ਼ਬਦ ਬੜਾ ਪਿਆਰਾ ਹੈ। ਜੇ ਕਿਸੇ ਨੇ ਵੇ ਸ਼ਬਦ ਦੀ ਮਿਠਾਸ ਜਾਣਨੀ ਹੈ ਤੇ ਕਿਸੇ ਭੈਣ ਤੋਂ ਪੁੱਛੇ ਤੇ ਜਾਂ ਕਿਸੇ ਮਾਂ ਤੋਂ ਪੁੱਛੇ। ਵੇ ਸ਼ਬਦ ਅਕਸਰ ਮਾਂ ਵਰਦੀਏ ਵੇ ਮੇਰਾ ਪੁੱਤ ਤੇ ਭੈਣ ਵਰਦੀਏ ਵੇ ਮੇਰਾ ਵੀਰ। ਵੇ ਸ਼ਬਦ ਵਿੱਚ ਅੱਤ ਦੀ ਮਮਤਾ ਤੇ ਪਿਆਰ ਭਰਿਆ ਪਿਆ ਜਿਸ ਨੂੰ ਐਮਨਾਬਾਦ ਦੇ ਲੋਕ ਸ਼ੂਦਰ ਕਹਿੰਦੇ ਸਨ। ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੀ ਮੁਬਾਰਕ ਰਚਨਾ ਤੋਂ 7 ਵਾਰੀ ਵੇ ਲਾਲੋ ਕਹਿ ਕੇ ਉਹਨੂੰ ਮੁਖਾਤਬ ਕੀਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਇੱਥੇ ਜੋਰੀ ਦਾ ਅਰਥ ਤਾਕਤ ਕਰਨੇ ਆ ਪਰ ਨਹੀਂ, ਇਹ ਸਾਰੇ ਸ਼ਬਦ ਦਾ ਜਿਹੜਾ ਪ੍ਰਕਰਨ ਹੈ ਉਹ ਇੱਕ ਵਿਆਹ ਦਾ ਹੈ। ਪਾਪ ਦੀ ਜੰਜ ਦਾ ਲਾੜਾ ਬਾਬਰ ਹੈ ਤੇ ਜੋਰੀ ਦਾ ਸ਼ਬਦ ਹੈ ਜੋਰੂ, ਇਸਤਰੀਆਂ ਦਾ ਧੱਕੇ ਨਾਲ ਦਾਨ ਮੰਗਣ ਆਇਆ। ਪਾਪ ਕੀ ਜੰਜ ਲੈ ਕਾਬਲੋਂ ਦਾਇਆ ਜੋਰੀ ਮੰਗੈ ਦਾਨ ਵੇ ਲਾਲੋ। ਹਜ਼ੂਰ ਨੇ ਫਿਰ ਕਿਹਾ ਇਹ ਕਿਉਂ ਵਾਪਰੇਗਾ, ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ, ਝੂਠ ਹੀ ਝੂਠ ਹੈ। ਉਸ ਤੋਂ ਬਾਅਦ ਜਦੋਂ ਖਮਲਾ ਹੋ ਗਿਆ ਧਿਆਨ ਜਿਹਾ ਦੇ ਜੋ ਦਾਸ ਅਰਜ਼ ਕਰਨੀ ਚਾਹੁੰਦਾ ਹੈ ਤਾਂ ਥੋੜਾ ਜਿਹਾ ਪ੍ਰਕਰਨ ਲੈ ਲਿਆ ਕਿਉਂਕਿ ਸਕੱਤਰ ਸਾਹਿਬ ਬੋਲੇ ਤੇ ਬੁਲਾਰੇ ਦਾ ਇੱਕ ਸੁਭਾਅ ਹੈ ਜੋ ਕੁਝ ਬੋਲਿਆ ਜਾਏ ਕਈ ਵਾਰੀ ਸੂਈ ਉਧਰ ਹੀ ਘੁੰਮ ਜਾਂਦੀ ਹੈ। ਜਦੋਂ ਹਜ਼ੂਰ ਨੇ ਖਮਲਾ ਹੋ ਗਿਆ ਆਏ ਆਪ ਸਿਆਣੇ ਬੈਠੇ ਹੋ, ਅਹਿਮਦਾਬਾਦ ਵਿੱਚ ਬਾਬੇ ਦੇ ਖੂਨ ਦਾ ਰਿਸ਼ਤਾ ਤਾਂ ਕੋਈ ਨਹੀਂ, ਉੱਥੇ ਕੋਈ ਚਾਚੇ ਬਾਬਿਓਂ ਤਾਇਓਂ ਜਾਂ ਕਿਤੇ ਨਾਨਕੇ ਪਰਿਵਾਰ ਵੱਲੋਂ ਕਿਸੇ ਦਾ ਵਸੇਬਾ ਨਹੀਂ। ਅਹਿਮਦਾਬਾਦ ਨੂੰ ਅੱਗ ਲੱਗੀ ਹੈ, ਲੋਕ ਘਰ ਛੱਡ ਕੇ ਦੌੜਦੇ ਪਏ ਨੇ ਤੇ ਗੁਰੂ ਨਾਨਕ ਭਾਈ ਮਰਦਾਨੇ ਨੂੰ ਰਬਾਬ ਚੁਕਾ ਕੇ ਸੜਦੇ ਹੋਏ ਸ਼ਹਿਰ ਵਿੱਚ ਪ੍ਰਵੇਸ਼ ਪਏ ਕਰਦੇ। ਕੋਈ ਇਹੋ ਜਿਹਾ ਦਰਦ ਹੋਵੇਗਾ ਦੇਸ਼ ਦਾ ਕਿਸੇ ਅੰਦਰ? ਉਸ ਵਕਤ ਦਾ ਜਿੰਨਾ ਸਾਹਿਤ ਪੜੋ, ਡਾਕਟਰ ਹਰਨਾਮ ਸਿੰਘ ਸ਼ਾਨ ਖੂਨਾ ਨੇ ਇਹ ਕਿਤਾਬ ਲਿਖੀ ਕਈ ਸਾਲ ਪਹਿਲਾਂ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਪੁੰਜ, ਉਹਦੇ ਵਿੱਚ ਉਹਨਾਂ ਨੇ ਗੱਲ ਲਿਖੀ। ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਇੱਕ ਗੱਲ ਯਾਦ ਰੱਖੋ, ਉਸ ਵਕਤ ਦਾ ਜਿੰਨਾ ਵੀ ਸਾਹਿਤ ਪੜੋਗੇ ਉਹ ਇੱਕੋ ਗੱਲ ਕਹਿਣਗੇ, ਦਲੀਸ਼ਰੋ ਵਾ ਈਸਰੋ, ਜੋ ਦਿੱਲੀ ਕਾ ਮਾਲਕ ਵੋ ਹੀ ਭਗਵਾਨ ਹੈ। ਕੇਵਲ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਪਾਪ ਜੀ ਜੰਜ ਦਾ ਲਾੜਾ ਤੇ ਮੁਗਲ ਨੂੰ ਜਮਦੂਤ ਕਿਹਾ ਤੇ ਉਹਦੇ ਸਿਪਾਹੀਆਂ ਨੂੰ ਖਲਕੇ ਕੁੱਤਿਆਂ ਦੇ ਨਾਲ ਤੁਲਨਾ ਦਿੱਤੀ। ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਸ਼ਬਦ ਜਮਦੂਤ ਵਰਤਿਆ। ਉਹਦੇ ਵਿੱਚ ਇੱਕ ਤੁਕ ਹੈ ਕਿ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ, ਕਿ ਰਤਨਾ ਵਰਗੇ ਸਰੀਰ ਕੁੱਤਿਆਂ ਨੇ ਪਾੜ ਸੁੱਟੇ ਤੇ ਥਾਂ ਥਾਂ ਤੇ ਲਾਸ਼ਾਂ ਡਿੱਗੀਆਂ ਨੇ, ਉਹਨਾਂ ਮਰਿਆ ਹੋਇਆ ਨੂੰ ਸੰਭਾਲਣ ਵਾਲਾ ਵੀ ਕੋਈ? ਕੋਈ ਦਰਦ ਹੋਏਗਾ ਐਸਾ? ਤੇ ਫਿਰ ਪੁੱਛਿਆ ਮਹਾਰਾਜ ਇਹ ਵਾਪਰਿਆ ਕਿਉਂ? ਉਹ ਕਹਿਣ ਲੱਗੇ ਦੋ ਗੱਲਾਂ ਕੌਮਾਂ ਦੀ ਜੜ ਖੋਖਲਿਆਂ ਕਰ ਜਾਂਦੀਆਂ ਨੇ। ਜਿਸ ਕੌਮ ਵਿੱਚ ਜਿਸ ਸਮਾਜ ਵਿੱਚ ਇਹ ਦੋ ਚੀਜ਼ਾਂ ਪ੍ਰਵੇਸ਼ ਕਰਦਾ ਹਨ ਉਹ ਪਤਨ ਵਾਲੇ ਪਾਸੇ ਤੁਰਦੀ ਹੈ। ਕਿਹੜੀ? ਕਹਿਣ ਲੱਗੇ ਧਨ ਜੋਬਨ ਦੋ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ, ਪੰਤ ਗਵਾਏ ਇੱਕ ਧਨ ਤੇ ਦੂਜੀ ਜਵਾਨੀ, ਪਰਮਾਤਮਾ ਭੁੱਲ ਜਾਵੇ ਧਨ ਜਵਾਨੀ ਵਿੱਚ ਗਲਤਾਨ ਹੋਏ ਲੋਕ ਆਪਣੇ ਪਤਨ ਵਾਲੇ ਪਾਸੇ ਤੁਰ ਪੈਂਦੇ। ਇੱਥੇ ਸਿਰਫ ਇੱਕ ਬੇਨਤੀ ਕਰਕੇ ਕਿ ਜਦੋਂ ਹਜ਼ੂਰ ਅਹਿਮਦਾਬਾਦ ਪਹੁੰਚਦੇ ਨੇ ਤੇ ਉਹ ਸਾਰਾ ਸ਼ਹਿਰ ਵਹਿਣ ਪਿਆ ਪਾਉਂਦਾ ਹੈ। ਇਸ ਸ਼ਬਦ ਤੋਂ ਆਪਾਂ ਹਿਸਾਬ ਲਾਈਏ, ਭਾਈ ਸਾਹਿਬ ਨੇ ਤੇ ਮੁਕੰਮਲ ਗਾਈ ਉਹ ਬਾਣੀ ਕਿ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਣ ਨਾ ਮਿਲਣਾ ਦੂਰ, ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖੈ ਵੇਸ ਉਹਨਾਂ ਵਹਿਣਾ ਵਿੱਚੋਂ ਵੀ ਮੇਰੇ ਗੁਰੂ ਨਾਨਕ ਸਾਹਿਬ ਉਸ ਕਰਤੇ ਦੇ ਇਸ ਅਚਰਜ ਵੇਸ ਦੀ ਗਾਥਾ ਲੋਕਾਂ ਨੂੰ ਸੁਣਾ ਰਹੇ ਨੇ। ਉਹ ਵੇਲੇ ਦਾ ਸੱਚ ਸੀ, ਬਾਬਰ ਦੇ ਆਉਣ ਤੋਂ ਪਹਿਲਾਂ ਦਾ ਵੀ ਤੇ ਕਤਲੇ ਆਮ ਤੋਂ ਬਾਅਦ ਦਾ ਵੀ। ਇੱਥੇ ਤਾਂ ਇਹ ਸ਼ਬਦ ਪ੍ਰਕਰਨ ਲਿਆਉਣਾ ਚਾਹੁੰਦਾ ਕਿ ਦੇਖੋ ਇਸ ਦੁਨੀਆਂ ਵਿੱਚ ਕੋਈ ਬੰਦਾ ਇਹ ਸਵੀਕਾਰਨ ਨੂੰ ਤਿਆਰ ਨਹੀਂ ਕਿ ਮੈਂ ਮਾੜਾ ਖਾਂ। ਮੈਂ ਗਿਣਤੀ ਥੋੜੀ ਜੀ ਕਰਨੀ ਹੈ ਜੋ ਬਾਬਾ ਜੀ ਨੇ ਕੀਤੀ। ਆਸਾਂ ਕੀ ਵਾਰ ਹਰ ਗੁਰਦੁਆਰੇ ਪੜੀ ਜਾਂਦੀ, ਅਸੀਂ ਲੋਕ ਨਾਲ ਸਿਰ ਵੀ ਖਿਲਾਨੇ ਆ, ਨਾਲ ਸ਼ਲੋਕ ਬੋਲਨੇ ਵੀ ਆ। ਤੇ ਮੇਰਾ ਖਿਆਲ ਜੇ ਉਹਨਾਂ ਸ਼ਲੋਕਾਂ ਦੇ ਅਰਥਾਂ ਵਿੱਚ ਤੇ ਆਪਣੇ ਗਿਰਵਾਨ ਵੀ ਝਾਤੀ ਮਾਰੀਏ, ਸਦੀਆਂ ਪਹਿਲਾਂ ਜੋ ਬਾਬੇ ਨੇ ਸੰਸਾਰ ਨੂੰ ਕਿਹਾ ਅੱਜ ਕੱਲ ਉਹ ਜੀ ਕੌਮ ਦੇ ਅੰਦਰ ਹੀ ਵਰਦਾ ਪਿਆ। ਉਹ ਥੋੜਾ ਜਿਹਾ ਇੱਕ ਸ਼ਲੋਕ ਹੈ, ਹਜ਼ੂਰ ਨੇ ਕਿਹਾ ਕੋਈ ਕਹਾਉਣ ਨੂੰ ਤਿਆਰ ਨਹੀਂ ਕਿ ਮੇਰੇ ਨੀਚ ਕਰਮ ਨੇ। ਇੱਥੇ ਹਰ ਬੰਦਾ ਕਹਿੰਦਾ ਮੇਰੇ ਤੋਂ ਚੰਗੇ ਕੰਮ ਕਿਸੇ ਦੇ ਨਹੀਂ ਤੇ ਦੂਜੇ ਤੋਂ ਨੀਚ ਇਸ ਦੁਨੀਆਂ ਵਿੱਚ ਕੋਈ ਨਹੀਂ। ਗੁਰਮਤਿ ਦੀ ਵਿਲੱਖਣਤਾ ਕਿ ਆਪਣੇ ਆਪ ਨੂੰ ਨੀਵਾਂ ਸਮਝਣਾ, ਉਹ ਪਵਿੱਤਰ ਸ਼ਲੋਕ ਹੈ, ਉਹਦੇ ਵਿੱਚ ਆਪਾਂ ਸਾਰੀ ਆ ਜਾਣੇ। ਉਹ ਸ਼ਲੋਕ ਇੱਕ ਦਿਨ ਭਾਈ ਸਾਹਿਬ ਨਾਲ ਬੈਠਿਆ ਵਿਚਾਰ ਰਿਹਾ ਸਾਂ, ਮਣਾ ਇਹ ਤਾਂ ਸਾਡੇ ਲਈ ਕਿਹਾ ਬਾਬਾ ਜੀ ਨੇ, ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਇਹ ਤਾਂ ਆਪਾਂ ਕਹਾਂਗੇ ਵੀ ਅੰਤਰੀ ਵੀ ਅਸੁਰੀ ਬਿਰਤੀਆਂ ਨੇ, ਇਹ ਦੈਂਤ ਬਿਰਤੀਆਂ ਨੇ ਨਾ, ਕਿ ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਅਗਲੇ ਬਚਨ ਨੇ, ਗਿਆਨੀ ਨੱਚੈ ਵਾਜੇ ਵਾਵੈ। ਸੱਚ ਇਹ ਵਿਆਹ ਜਦੋਂ ਦੇਖੀਦਾ ਬਾਬਾ ਜੀ ਕਹਿੰਦੇ ਨੇ ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੇ ਸ਼ਿੰਗਾਰ। ਗਿਆਨੀ ਤਾਂ ਕਲਾਕਾਰ ਬਣ ਗਿਆ, ਸੁਰ ਕੋਈ ਦਬਾਉਂਦਾ ਪਿਆ, ਨੱਚਦਾ ਕੋਈ ਪਿਆ, ਤੇ ਕਈ ਤਰ੍ਹਾਂ ਦੇ ਭੇਕ ਭੇਕ ਕਰਕੇ ਗਿਆਨੀ ਵੀ ਅਗਿਆਨੀ ਹੋ ਚੁੱਕਾ। ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੇ ਸ਼ਿੰਗਾਰ, ਉਹ ਭੇਖ ਬਦਲਦੇ ਨੇ। ਤੇ ਅੱਗੇ ਫਿਰ ਆ ਗਏ ਢਾਡੀ, ਗਿਆਨੀ ਨੱਚੇ ਵਾਜੇ ਵਾਵੈ, ਰੂਪ ਕਰੇ ਸ਼ਿੰਗਾਰ, ਉੱਚਾ ਕੂਕੈ ਵਾਧਾ ਗਾਵੈ। ਵਾਧਾ ਦਾ ਅਰਥ ਵਿਵਾਦ ਵਾਦ ਨਹੀਂ, ਵਾਰਾਂ ਗਾਉਣੀਆਂ। ਕਹਿੰਦੇ ਨੇ ਇੰਨਾ ਉੱਚਾ ਕੂਕਦੇ ਨੇ ਕਿ ਵਾਰਾਂ ਗਾ ਗਾ ਕੇ ਸਟੇਜ ਪੜ ਦਿੰਦੇ ਨੇ। ਕਹਿਣ ਲੱਗੇ ਉੱਚਾ ਕੂਕੇ ਵਾਧਾ ਗਾਵੈ, ਯੋਧਾ ਕਾ ਵਿਚਾਰ, ਯੋਧਿਆਂ ਦੀਆਂ ਗੱਲਾਂ ਸੁਣਾ ਸੁਣਾ ਕੇ ਲੋਕਾਂ ਨੂੰ ਭਾਵੁਕ ਕਰ ਰਹੇ। ਅਗਲਾ ਬਚਨ, ਮਹਾਰਾਜ ਕਹਿਣ ਲੱਗੇ ਗਿਆਨੀ ਤੇ ਢਾਡੀ, ਉੱਚਾ ਕੂਕੈ ਵਾਧਾ ਗਾਵੈ, ਯੋਧਾ ਕਾ ਵਿਚਾਰ, ਮੂਰਖ ਪੰਡਿਤ। ਹੁਣ ਪੰਡਿਤ ਨੂੰ ਮੂਰਖ ਕਹਿ ਦੇਣਾ ਉਸ ਵੇਲੇ ਕੋਈ ਛੋਟੀ ਜਿਹੀ ਗੱਲ ਨਹੀਂ, ਗੱਲ ਸੱਚਾਈ ਹੈ ਜੋ ਬਾਬਾ ਜੀ ਨੇ ਕਿਹਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ ਪੁਰਬ ਤੇ, ਭਾਈ ਗੁਰਦਾਸ ਸਾਹਿਬ ਨੇ ਕਿਹਾ ਬਾਬਾ ਜੀ ਆਏ ਤੇ ਸੂਰਜ ਚੜਿਆ, ਸੂਰਜ ਨਾਲ ਹਨੇਰਾ ਗਿਆ, ਤਾਰੇ ਅਲੋਪ ਹੋ ਗਏ। ਪਰ ਜਦੋਂ ਧੁੰਦ ਦੀ ਗੱਲ ਕੀਤੀ ਉਦੋਂ ਸੂਰਜ ਨਾਲ ਤੁਲਨਾ ਨਹੀਂ ਦਿੱਤੀ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਵਾ। ਇੱਥੇ ਨਹੀਂ ਕਿਹਾ ਸੂਰਜ ਨਿਕਲਿਆ ਤੇ ਧੁੰਦ ਚਲੀ ਗਈ, ਕਿਉਂਕਿ ਧੁੰਦ ਤਾਂ ਸੂਰਜ ਦੀ ਪਰਵਾਹ ਹੀ ਕਦੀ ਨਹੀਂ ਕਰਦੀ। ਕਈ ਵਾਰੀ ਸੂਰਜ ਨਿਕਲਿਆ ਰਹਿੰਦਾ ਹੈ ਤੇ ਧੁੰਦ ਸਾਰਾ ਦਿਨ ਹੀ ਹੱਥ ਪਸਾਰਿਆ ਨਜ਼ਰ ਨਹੀਂ ਆਉਂਦੀ। ਪਹਿਲੀ ਤੁਕ ਵਿੱਚ ਕਿਹਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਵਾ। ਉੱਥੇ ਨਹੀਂ ਕਿਹਾ ਸੂਰਜ ਨਿਕਲਿਆ ਧੁੰਦ ਚਲੀ ਗਈ। ਕਹਿਣ ਲੱਗੇ ਸੂਰਜ ਹਨੇਰੇ ਨੂੰ ਦੂਰ ਕਰ ਸਕਦਾ ਹੈ, ਸੂਰਜ ਦੀ ਰੋਸ਼ਨੀ ਤਾਰੇ ਨੂੰ ਆਪਣੇ ਵਿੱਚ ਜਜ਼ਬ ਕਰ ਸਕਦੀ ਏ, ਪਰ ਸੱਚ ਇਹ ਵੇ ਕਿ ਧੁੰਦ ਦੇ ਸਾਹਮਣੇ ਤਾਂ ਸੂਰਜ ਦੀ ਪੇਸ਼ ਵੀ ਨਹੀਂ ਜਾਂਦੀ। ਬਾਬਾ ਨਾਨਕ ਦਾ ਪ੍ਰਕਾਸ਼ ਹੋਇਆ, ਜਿਹੜੀ ਧੁੰਦ ਕਿਸੇ ਤੋਂ ਨਹੀਂ ਸੀ ਜਾਂਦੀ ਉਹਦੇ ਪ੍ਰਕਾਸ਼ ਨੇ ਧੁੰਦ ਨੂੰ ਹੀ ਉਡਾ ਦਿੱਤਾ। ਹੁਣ ਇੱਥੇ ਇੱਕ ਬੇਨਤੀ ਸਮਝਿਓ, ਇਹ ਧੁੰਦ ਤੇ ਹਨੇਰਾ ਦੋ ਕਿਉਂ ਵਰਤੇ ਉਹਨਾਂ ਨੇ ਬਿੰਬ? ਹੈ ਤਾਂ ਪ੍ਰਤੀਕ ਹੀ ਨਾ, ਧੁੰਦ ਵੀ ਹਨੇਰਾ ਹੈ ਤੇ ਦੂਸਰਾ ਰਾਤ ਦਾ ਵੀ ਹਨੇਰਾ ਹੈ, ਪਰ ਦੋਨਾਂ ਚ ਇੰਨਾ ਅੰਤਰ ਹੈ, ਧੁੰਦ ਚਿੱਟਾ ਹਨੇਰਾ, ਰਾਤ ਕਾਲਾ ਹਨੇਰਾ। ਕਾਲਾ ਹਨੇਰਾ ਓਨਾ ਖਤਰਨਾਕ ਨਹੀਂ ਜਿੰਨਾ ਚਿੱਟਾ ਹਨੇਰਾ ਖਤਰਨਾਕ ਹੁੰਦਾ। ਕਾਲਾ ਹਨੇਰਾ ਤਾਂ ਦੀਵਾ ਬਲੇ, ਅੰਧੇਰਾ ਜਾਏ, ਪਰ ਧੁੰਦ ਨਹੀਂ ਜਾਏਗੀ। ਦੀਵਾ ਬਲੇਗਾ, ਰਾਤ ਦਾ ਹਨੇਰਾ ਜਾਏਗਾ, ਪਰ ਧੁੰਦ ਤਾਂ ਸੂਰਜ ਦੇ ਚਾਨਣ ਦੀ ਪਰਵਾਹ ਨਹੀਂ ਕਰਦੀ। ਚਿੱਟਾ ਹਨੇਰਾ ਧੁੰਦ ਉਹ ਨੇ ਕਿ ਜਿੰਨਾ ਕੋਲ ਭੇਖ ਧਰਮ ਦਾ ਸੀ ਪਰ ਅੰਦਰ ਕੇਵਲ ਅਗਿਆਨਤਾ ਤੇ ਕੁਕਰਮ ਭਰਿਆ ਸੀ। ਲੋਕ ਚਿੱਟੇ ਭੇਖ ਤੇ ਭਰੋਸਾ ਕਰੀ ਬੈਠੇ। ਬਾਬੇ ਕਿਹਾ ਦੇਖ ਇਹਦਾ ਰੰਗ ਚਿੱਟਾ ਹੀ, ਪਰ ਚੇਤੇ ਰੱਖੀ ਖਤਰਨਾਕ ਕੇ ਕਾਲੇ ਹਨੇਰੇ ਨਾਲੋਂ ਵੱਧ। ਅਗਿਆਨੀ ਬੰਦੇ ਨੂੰ ਸਮਝਾਉਣਾ ਬਹੁਤ ਸੌਖਾ ਹੈ, ਤੇ ਜਿਸ ਕੌਮ ਵਿੱਚ ਧੁੰਦੀ ਛਾ ਜਾਏ ਉੱਥੇ ਤਾਂ ਬਾਬੇ ਦਾ ਪ੍ਰਕਾਸ਼ ਹੀ ਦੂਰ ਕਰੇਗਾ ਸੰਸਾਰ ਦੀਆਂ ਗੱਲਾਂ ਨਹੀਂ। ਸ਼ਬਦ ਵਰਤੇ ਕਿ ਧੁੰਦ ਸੀ, ਆ ਸ਼ਬਦ ਫਿਰ ਪੜੀਏ ਕਿ ਗਿਆਨੀ ਨੱਚੈ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚਾ ਕੂਕੈ ਵਾਦਾ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ। ਕਹਿੰਦੇ ਨੇ ਪੰਡਿਤ ਪੜ੍ਹਦਾ ਤੇ ਮੂਰਖ ਹੋ ਗਿਆ, ਕਿਉਂ? ਕਹਿ ਲੱਗਾ ਆਪਣੇ ਇਸ਼ਟ ਉੱਤੇ ਖੁਜਤਾਂ ਕਰਨ ਲੱਗ ਪਿਆ, ਆਖ ਤਰਕ ਕਰਨ ਲੱਗ ਪਿਆ। ਆਖ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਸੰਜੈ ਦਰ ਤੇ ਇਕੱਠਾ ਕਰਨਾ, ਸੰਜੈ ਕਰੈ ਪਿਆਰ ਜਿੰਨੀਆਂ ਮਰਜ਼ੀ ਉਹਦੇ ਤੋਂ ਖੁਜਤਾਂ ਕਰਾ ਲੋ। ਖੁਜਤ ਵਾਲਾ ਕੇਵਲ ਆਪਣੀ ਥੈਲੇ ਭਰਦਾ ਪਿਆ, ਉਹ ਪਰਮਾਤਮਾ ਦੀ ਗੱਲ ਨਹੀਂ ਕਰ ਰਿਹਾ। ਮੂਰਖ ਪੰਡਿਤ ਹਿਕਮਤ ਖੁਜਤ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਵਾਵੈ। ਧਰਮ ਦੇ ਕਰਮ ਕਰਦੇ ਰਹੇ ਪਰ ਗਵਾ ਗਏ, ਕਿਉਂ? ਮੰਗੇ ਮੋਖ ਦੁਆਰ, ਕਹਿੰਦੇ ਜਿੰਨਾ ਕਮਾਇਆ ਇਹਦੇ ਨਾਲ ਮੁਕਤੀ ਮਿਲਣੀ ਚਾਹੀਦੀ ਹੈ। ਮੰਗੇ ਮੋਖ ਦੁਆਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ। ਬਾਬਾ ਜੀ ਕਹਿੰਦੇ ਨੇ ਕਿਸੇ ਨੂੰ ਛੇੜ ਕੇ ਨਾ ਵੇਖੀ, ਚੇਤੇ ਰੱਖੀਏ ਸਾਰੀ ਧੁਰ ਤੋਂ ਪੂਰੇ ਬਣ ਕੇ ਆਏ ਨੇ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ ਤੇ ਸੱਚ ਏਵੇ। ਅਮੈਰੀਕਾ ਇੱਕ ਵਾਰੀ ਕਥਾ ਸ਼ੁਰੂ ਕਰਾਈ, ਭਾਈ ਸਾਹਿਬ ਆਸਾ ਕੀ ਵਾਰ, ਮੈਂ ਕਿਹਾ ਪਰ ਸੁਣਿਓ ਧਿਆਨ ਨਾਲ, ਨਾ ਇਹਦੇ ਚ ਪ੍ਰਬੰਧਕ ਬਚਣਾ, ਨਾ ਬਾਬਾ ਬਚਣਾ, ਨਾ ਪ੍ਰਚਾਰਕ ਬਚਣਾ, ਨਾਮ ਆਮ ਬੰਦੇ ਨੇ ਬਚਣਾ। ਸੱਚ ਏਵੇ ਕਿ ਢਾਡੀਆਂ ਦੀ ਕੋਈ ਵਾਰ ਸੁਣ ਲਵੇ ਤੇ ਕਮਜ਼ੋਰ ਬੰਦਾ ਬੁਝ ਦਿਲ ਵੀ ਰਣ ਤੱਤੇ ਵਿੱਚ ਜੂਝ ਪੈਂਦਾ। ਜਿਹੜਾ ਆਸਾ ਕੀ ਵਾਰ ਨੂੰ ਸੁਣ ਕੇ ਕਮਾ ਲਏਗਾ, ਸੱਚ ਏਵੇ ਜ਼ਿੰਦਗੀ ਦੇ ਸੰਘਰਸ਼ ਨੂੰ ਚੀਰ ਕੇ ਪਾਰ ਕਰ ਜਾਵੇਗਾ। ਕਿਹੜਾ ਪੱਖ ਹੈ ਜਿਹੜਾ ਆਸਾ ਕੀ ਵਾਰ ਵਿੱਚ ਨਹੀਂ? ਹਜ਼ੂਰ ਨੇ ਇੱਥੇ ਕਿਹਾ, ਕਹਿਣ ਲੱਗੇ ਧਰਮੀ ਧਰਮ ਕਰੈ ਗਵਾਵੈ ਮੰਗੈ ਮੋਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ। ਉਹ ਕਿਤੇ ਕਹੇਗਾ ਮੇਰੇ ਰਾਮ ਨੀਚ ਕਰਮ ਮੈਂ ਹਰ ਮੇਰੇ, ਪੰਡਿਤ ਕਹੇਗਾ ਮੇਰੇ ਨੀਚ ਕਰਮ, ਢਾਡੀ ਕਹੇਗਾ ਮੇਰੇ ਨੀਚ ਕਰਮ, ਗਿਆਨੀ ਕਹੇਗਾ ਮੇਰੇ ਨੀਚ ਕਰਮ, ਚਾਰ ਦਿਨ ਮਾਲਾ ਘੁਮਾਉਣ ਵਾਲਾ ਖਿਮਾ ਕਰਿਓ ਕਹੇਗਾ ਮੇਰੇ ਨੀਚ ਕਰਮ। ਜੇ ਅੰਗਤਾ ਚ ਕਹਿਣ ਲੱਗੇ ਕਿਸੇ ਨੂੰ ਛੇੜਨਾ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤਾ ਤਾਂ ਉਦਨ ਲੱਗੇਗਾ ਪੱਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆ ਜਾਪੇ। ਪੱਤ ਦਾ ਵੱਟਾ ਪਰਵਾਣਾ ਦਰਥੇ ਵੱਟਾ, ਜਿਸ ਦਿਨ ਪੱਤ ਦਾ ਵੱਟਾ ਪਏਗਾ ਉਸ ਦਿਨ ਪਤਾ ਲੱਗੇਗਾ ਕਿ ਬੰਦਿਆ ਤੇਰੀ ਔਕਾਤ ਤੂੰ ਕੀ ਕੁਝ ਕਮਾਉਂਦਾ ਰਿਹਾ ਹੈ। ਆਹੋ ਜੋ ਮੈਂ ਬੇਨਤੀ ਕਰਨੀ ਚਾਹੁੰਦਾ, ਬੈਠਿਆ ਮਨ ਚ ਖਿਆਲ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤਿੰਨ ਸ਼ਬਦ ਭਾਈ ਸਾਹਿਬ ਨੇ ਇੱਕੋ ਪ੍ਰਕਰਨ ਦੇ ਗਾਏ, ਇੱਕੋ ਹੀ ਪ੍ਰਕਰਨ ਰੱਖਿਆ। ਹੁਣ ਕਦੀ ਬਾਣੀ ਪੜ੍ਹੀਏ, ਧੰਨ ਗੁਰੂ ਰਾਮਦਾਸ ਬਾਰੇ ਤਾਂ ਭੱਟ ਸਾਹਿਬ ਕਹਿੰਦੇ ਨੇ ਕਿ ਜਿਹੜਾ ਇੱਕ ਵਾਰੀ ਗੁਰੂ ਰਾਮਦਾਸ ਜੀ ਨੂੰ ਧੰਨ ਕਹਿਦਾ ਨਾ, ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ। ਤੇ ਗੁਰੂ ਰਾਮਦਾਸ ਕਹਿ ਰਹੇ ਨੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਇਹ ਕੀ ਮਾਜਰਾ? ਕਬੀਰ ਸਾਹਿਬ ਖੁਦ ਕਹਿ ਰਹੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਪਰ ਉਹ ਮਹਾਂਪੁਰਖ ਕਹਿ ਰਿਹਾ ਮਾਲਕਾ ਕਿ ਰਾਖ ਲਿਓ ਖੰਮ ਤੇ ਬਿਗਰੀ। ਜਿਹੜਾ ਮਹਾਂਪੁਰਖ ਕਹਿ ਰਿਹਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਉਹ ਕਹਿ ਰਿਹਾ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਇੱਥੇ ਇੱਕ ਬੇਨਤੀ ਕਰਨੀ ਚਾਹੇਗਾ ਦਾਸ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਨੇ, ਵੈਸੇ ਤਾਂ ਅਨੇਕਾਂ ਰੂਪ ਨੇ, ਬਾਣੀ ਖਰ ਵੇਲੇ ਨਹੀਂ। ਬਾਣੀ ਜਿੰਨਾ ਵਕਤਾਂ ਤੇ ਆਉਂਦੀ ਸੀ ਉਹ ਅਵਸਥਾਵਾਂ ਵੀ ਬਹੁਤ ਹੀ ਅਲੌਕਿਕ ਤੇ ਵਿਸਮਾਦੀ ਸਨ। ਇੱਕ ਤਾਂ ਬਾਬੇ ਅੰਦਰ ਬਾਣੀ ਉਦੋਂ ਆਉਣੀ, ਇਹਦਾ ਮਤਲਬ ਇਹ ਨਹੀਂ ਕਿ ਜਦੋਂ ਬਾਣੀ ਨਹੀਂ ਆਉਂਦੀ ਉਦੋਂ ਗੁਰੂ ਨਹੀਂ। ਬਸ ਇਸ ਗੱਲ ਨੂੰ ਸਮਝੀਏ ਹੀ ਭੁਲੇਖਾ ਹੈ ਸਾਡਾ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਗੱਲ ਚੱਲਦੀ ਹੈ ਤੇ ਆਮ ਤਰਕ ਵਾਲਾ ਇਹ ਸ਼ਬਦ ਕਹਿਣ ਲੱਗ ਪੈਂਦਾ ਹੈ ਕਿ ਦੇਖੋ ਜੀ ਕਿ ਆਪਾਂ ਤਾਂ ਸਿਰਫ ਗਿਆਨ ਨੂੰ ਮੰਨਨੇ ਖਾਂ, ਅੱਖਰ ਗੁਰੂ ਨਹੀਂ, ਜਿਲਤ ਗੁਰੂ ਨਹੀਂ, ਸਾਡਾ ਰੁਮਾਲਾ ਗੁਰੂ ਨਹੀਂ, ਅਸੀਂ ਤਾਂ ਕੇਵਲ ਜੋਤ ਨੂੰ ਮੰਨਨੇ ਆ। ਜੇ ਬੰਦਾ ਪੁੱਛੇ ਵੀ ਤੂੰ ਸਰੀਰ ਨੂੰ ਰੋਜ਼ ਇੰਨੀ ਵਾਰੀ ਖੁਰਾਕ ਦਿੰਦਾ ਤੇ ਆਤਮਾ ਦੀ ਜੋਤ ਨੂੰ ਮੰਨ, ਤੂੰ ਤਨ ਉੱਤੇ ਕੱਪੜੇ ਕਿਉਂ ਪਾਉਂਦਾ? ਜੋਤ ਤਾਂ ਤੇਰੇ ਵਿੱਚ ਵੀ ਹੈ ਨਾ। ਜੇ ਤੂੰ ਆਪਣੀ ਜੋਤ ਨੂੰ ਸੰਭਾਲਣਾ ਹੈ ਤੇ ਤੈਨੂੰ ਤਨ ਵੀ ਸੰਭਾਲਣਾ ਪਏਗਾ। ਸੱਚ ਇਸ ਤਰ੍ਹਾਂ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਉਂਦੀ ਏ, ਇੱਕ ਤਾਂ ਹੈ ਵਿਸਮਾਦ ਵਿੱਚ ਬੈਠਿਆਂ ਇੱਕੋ ਗੱਲ ਕਹਿਣੀ ਮਰਦਾਨਿਆਂ, ਛੇੜ ਰਬਾਬ
ਅਸੀਂ ਪੜ੍ਹਦੇ ਆਇਆ ਬਾਣੀ ਆਈ ਹੈ। ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਸਨ ਕਿ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ, ਬਾਣੀ ਆਈ ਹੈ ਉਹ ਸੀ ਵਸਮਾਦੀ ਰੰਗ। ਜਦੋਂ ਸਿਰਫ ਪਿਆਰੇ ਮਹਿਬੂਬ ਦਾ ਨਾਮ ਲੈ ਕੇ ਸ਼ਬਦ ਉਚਾਰਨੇ, ਜਿਵੇਂ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਸਿਰਫ ਪਰਮਾਤਮਾ ਲਈ, ਜਾਂ ਸ਼ਬਦ ਸੀ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ, ਜਾਂ ਸ਼ਬਦ ਹੈ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਖਾਂ, ਜਾਂ ਸ਼ਬਦ ਹੈ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀਓ। ਅਨੇਕਾਂ ਸ਼ਬਦ ਮਿਲਣਗੇ ਜਿੱਥੇ ਕੇਵਲ ਆਪਣੇ ਪਿਆਰੇ ਦੀ ਸਿਫਤੋ ਸਲਾਹ ਹੈ, ਉਸ ਪਿਆਰੇ ਦੀ ਬੰਦਗੀ ਉਹਦੀ ਸਿਫਤ ਵੀ ਸ਼ਬਦ ਆਏ ਬਾਣੀ ਦੀ ਇੱਕ ਵਣਗੀ ਇਹ ਹੈ। ਦੂਜਾ ਬਾਣੀ ਉਦੋਂ ਹੁੰਦੀ ਸੀ ਕਿ ਜਦੋਂ ਦੇਖਣਾ ਕਿ ਲੋਕ ਧਰਮ ਦੇ ਨਾਂ ਤੇ ਇਕੱਠੇ ਹੋਏ ਨੇ, ਜੋ ਕਰਮ ਕਰ ਰਹੇ ਨੇ ਇਸ ਕਰਮ ਦਾ ਫਲ ਇਹਨਾਂ ਨੂੰ ਕੁਛ ਨਹੀਂ ਮਿਲਣਾ, ਇਹ ਕਰਮ ਕਰ ਕਰਕੇ ਕੁਰਾਏ ਪੈ ਰਹੇ ਨੇ, ਮੇਰੇ ਸਤਿਗੁਰੂ ਨੇ ਕੁਰਾਇਆਂ ਨੂੰ ਰਾਹ ਦੇਣ ਵਾਸਤੇ ਉਦੋਂ ਧੁਰ ਕੀ ਬਾਣੀ ਆ ਜਾ। ਜਿਵੇਂ ਆਮ ਤੌਰ ਤੇ ਅਸੀਂ ਕਹਿ ਤਾਂ ਦੇਨੇ ਆ ਕਿ ਜੰਜੂ ਦੀ ਗੱਲ ਚੱਲੀ ਤੇ ਸਾਹਿਬ ਨੇ ਕਿਹਾ ਦਇਆ ਕਪਾ ਸੰਤੋਖ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ। ਅਸਲ ਵਿੱਚ ਇਹ ਵਿਰੋਧ ਨਹੀਂ, ਕੁਰਾਏ ਜਾਂਦੇ ਹੋਏ ਨੂੰ ਗੁਰੂ ਨੇ ਰਾਹੇ ਪਾ ਦਿੱਤਾ, ਉਹ ਸਦੀਆਂ ਤੋਂ ਕੇਵਲ ਚਿੰਨਾਂ ਨੂੰ ਪਕੜ ਕੇ ਬੈਠਾ, ਬਾਬੇ ਨੇ ਚਿੰਨਾਂ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਕਿ ਤੇਰੇ ਕੋਲ ਆਹ ਕੁਝ ਹੋਵੇ ਤੇ ਤਾਂ ਤੇਰੀ ਆਤਮਾ ਦਾ ਜੰਜੂ ਹੈ, ਉਦੋਂ ਧੁਰ ਕੀ ਬਾਣੀ ਆਉਣੀ। ਤੀਸਰਾ ਤਰੀਕਾ ਸੀ ਗੁਰਮੁਖੋ, ਜੇ ਕਿਸੇ ਅਨਮਤ ਵਾਲੇ ਨੇ ਕੋਈ ਪ੍ਰਸ਼ਨ ਕਰਨਾ ਤੇ ਉਦੋਂ ਧੁਰ ਕੀ ਬਾਣੀ ਆਉਣੀ। ਸਿੱਧ ਗੋਸ਼ਟ ਕੀ ਹੈ? ਪ੍ਰਸ਼ਨਾਂ ਦਾ ਉੱਤਰ, ਸੈਂਕੜੇ ਪ੍ਰਸ਼ਨ ਬਣਦੇ ਨੇ ਜਿਨ੍ਹਾਂ ਦਾ ਉੱਤਰ ਬਾਬਾ ਜੀ ਨੇ ਦਿੱਤਾ, ਤੇ ਮੈਂ ਸੱਚ ਕਹਾਂ ਕਿ ਅਖਰੀ ਅਰਥਾਂ ਸਿੱਧ ਗੋਸ਼ਟ ਤੇ ਬਹੁਤ ਵਾਰੀ ਹੋਏ, ਕਈਆਂ ਕਥਾ ਕੀਤੀ ਹੋਵੇਗੀ, ਪਰ ਬਹੁਤ ਬਿਕਮ ਹੈ ਸਿੱਧ ਗੋਸ਼ਟ ਦੀ ਵਿਆਖਿਆ ਕਰਨ, ਕਿਉਂਕਿ ਅੰਦਰ ਦੀ ਖੇਡ ਦਾ ਪਤਾ ਹੋਵੇਗਾ ਤਾਂ ਇਸ ਗੋਸ਼ਟੀ ਦੀ ਵਿਆਖਿਆ ਹੋਵੇਗੀ। ਇਹ ਤਾਂ ਗੋਸ਼ਟ ਇਹੋ ਜੀ ਕਿ ਤੜਫਦੇ ਹੋਏ ਸਿੱਧ ਵੀ ਸ਼ਾਂਤ ਹੋ ਗਏ ਜਿਹੜੇ ਕਰਾਮਾਤੀ ਸਨ। ਭਾਈ ਸਾਹਿਬ ਨੇ ਕਿਹਾ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਏ, ਉਹ ਤਪਦੇ ਕੋਈ ਵੀ ਠਰ ਗਏ, ਉਦੋਂ ਬਾਣੀ ਆਉਣੀ। ਜਿਵੇਂ ਆ ਸ਼ਬਦ ਅਸੀਂ ਪੜ੍ਹਨੇ ਆ, ਗੁੜਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈਐ, ਇਹ ਭਰਥਰੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ। ਅਨਮਤ ਵਾਲਿਆਂ ਨੂੰ ਸੰਤੁਸ਼ਟ ਕਰਨ ਲਈ ਬਾਣੀ ਆਉਣੀ। ਧਿਆਨ ਦਿਆ ਜੇ ਆਪਣੇ ਪਿਆਰੇ ਮਹਿਬੂਬ ਦੀ ਯਾਦ ਵਿੱਚ ਬਾਣੀ ਆਉਣੀ, ਕਿਸੇ ਨੂੰ ਕੁਰਾਏ ਪਏ ਦੇਖਣਾ ਉਦੋਂ ਬਾਣੀ ਆਉਣੀ। ਚੌਥਾ ਤਰੀਕਾ ਇੱਕ ਹੋਰ ਸੀ, ਜਿਸ ਬੰਦੇ ਤੋਂ ਦੁਨੀਆਂ ਨਫ਼ਰਤ ਕਰਦੀ ਸੀ, ਜਦੋਂ ਕਿਤੇ ਉਹਦੀ ਕੁੱਲੀ ਵਿੱਚ ਆਉਣਾ ਤੇ ਤਰਸ ਭਰੇ ਬਾਬੇ ਦੇ ਅੰਦਰ ਰੱਬੀ ਬੋਲ ਆ ਜਾਣ, ਜਿਸ ਦੀ ਕੁੱਲੀ ਵਿੱਚ ਪਰਿਵਾਰ ਵੀ ਵੜਨ ਨੂੰ ਰਾਜੀ ਨਹੀਂ, ਤੇ ਬਾਬਾ ਜੀ ਉਹਦੀ ਕੁੱਲੀ ਵਿੱਚ ਬੈਠ ਕੇ ਵੀ ਕਹਿੰਦੇ ਨੇ ਕਿ ਜੀਓ ਤਪਤ ਖੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਨਾਏ, ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੇ ਸਭ ਖੋਏ, ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ। ਇੰਨੇ ਪਾਪ ਹੋਣ ਦੇ ਬਾਵਜੂਦ ਕਹਿਣਾ ਰੋ ਨਾ ਕਰਮ ਮਿਲੇ ਆਖਣ ਤੇਰਾ ਨਾਂ, ਜੇ ਬਖਸ਼ਿਸ਼ ਮਿਲ ਗਈ ਤੇ ਉਹਦਾ ਨਾਮ ਆਖਣਗੇ। ਜਿੱਤ ਲਗ ਤਰਨਾ ਔਰ ਨਾਹੀ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਇਹ ਬਾਣੀ ਦੀਆਂ ਚਾਰ ਕਵਣਗੀਆਂ ਮਿਲਣਗੀਆਂ, ਪਰ ਜਿਹੜੇ ਸ਼ਬਦ ਭਾਈ ਸਾਹਿਬ ਨੇ ਗਾਏ ਮੈਂ ਉਧਰ ਆਉਣਾ ਚਾਹੁੰਦਾ ਕਿ ਇੱਕ ਤਾਂ ਰੱਬੀ ਰੰਗ ਵਿੱਚ, ਦੂਜਾ ਅਨਮਤੀਏ, ਤੀਜਾ ਕੁਰਾਏ ਪਿਆਂ ਨੂੰ, ਚੌਥਾ ਦੁਖੀ ਲੋਕਾਂ ਨੂੰ ਦੇਖ ਕੇ ਧੁਰ ਕੀ ਬਾਣੀ ਆ ਗਈ। ਪਰ ਆਹ ਜਿਹੜੇ ਸ਼ਬਦ ਆਪਾਂ ਬਾਣੀ ਚੋਂ ਪੜ੍ਹਨੇ ਆ ਤੇ ਅਸੀਂ ਲੋਕ ਅਰਥ ਕਰਨ ਲੱਗਿਆਂ ਵੀ ਕਈ ਵਾਰੀ ਬਾਬਾ ਜੀ ਉੱਤੇ ਟੁਕਾ ਦਿੰਦੇ ਹਾਂ ਨਾ, ਇਹ ਤਾਂ ਨਿਮਰਤਾ ਹੈ। ਮਹਾਰਾਜ ਜੀ ਨੇ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ। ਪਰ ਬਾਬਾ ਜੀ ਤਾਂ ਨੀਚ ਕਰਮੀਆਂ ਨੂੰ ਸਹਿਕਰਮੀ ਬਣਾਉਂਦੇ ਰਹੇ, ਇਹ ਸ਼ਬਦ ਕਿਉਂ? ਦੂਸਰੀ ਬੇਨਤੀ, ਗੁਰੂ ਸਾਹਿਬ ਦੇ ਬਚਨ ਪੜ੍ਹਨੇ ਆ, ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ, ਭਗਤ ਖੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਇਹਦੇ ਅਰਥ ਆਪ ਸਾਰੇ ਸਮਝ ਦੇਖੋ ਕਿ ਵਿਸ਼ੇ ਵਕਾਰ ਉੱਪਰ ਕੂਕਰ ਨੇ ਇੱਕ ਕੁੱਤਾ ਜੇ ਬੇਗਾਨੇ ਪਿੰਡ ਦੇ ਕੁੱਤਿਆਂ ਵਿੱਚ ਫਸ ਜਾਏ ਉਹ ਭੌਂਕਦਾ ਹੈ, ਇਸ ਕਰਕੇ ਨੀ ਕਿਸੇ ਦੀ ਵਫਾਦਾਰੀ ਕਰ ਰਿਹਾ, ਉਹ ਇਸ ਕਰਕੇ ਭੌਂਕਦਾ ਮਾਲਕਾ ਕਿ ਜਿਹੜੇ ਕੁੱਤੇ ਮੈਨੂੰ ਵੱਢਣ ਨੂੰ ਪੈਂਦੇ ਨੇ ਮੇਰੇ ਇਹਨਾਂ ਕੁੱਤਿਆਂ ਤੋਂ ਬਚਾਅ ਹੋ ਜਾਏ। ਜੇ ਸਿਮਰਨ ਕਰਨੇ ਆ ਤੇਰੀ ਵਫਾਦਾਰੀ ਥੋੜਾ ਕਰ ਰਹੇ ਹੈ। ਦੇਖੋ ਨਿਮਰਤਾ, ਵਾਸ਼ਨਾ ਵੈਰ ਵਕਾਰ ਕੁੱਤੇ ਨੇ ਇਹਨਾਂ ਤੋਂ ਬਚਣ ਲਈ ਭੌਂਕਣੇ ਪਏ ਖਾਂ। ਇਹ ਸ਼ਬਦ ਅਤ ਨਿਮਰਤਾ ਦੇ ਕਿ ਮੈਂ ਕੀਤੇ ਨੂੰ ਜਾਣਿਆ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਕਹਿੰਦੇ ਦੁਨੀਆਂ ਦੇ ਲੋਕੋ ਸੱਚ ਇਹ ਵੇ ਕਿ ਜਿਹਨੇ ਇੱਕ ਵਾਰੀ ਬਾਬੇ ਨੂੰ ਦੇਖ ਲਿਆ, ਇੱਕ ਵਾਰੀ ਬਾਬੇ ਨੂੰ ਸੁਣ ਲਿਆ, ਲਿਖ ਕੇ ਦੇ ਦਿੱਤਾ, ਉਹ ਕਦੀ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਪਰ ਉਹ ਬਾਬਾ ਜੀ ਜਿਨ੍ਹਾਂ ਬਾਰੇ ਭੱਟ ਸਾਹਿਬ ਕਹਿੰਦੇ ਨੇ ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ, ਜਿਹਨੂੰ ਪਰਸਨ ਨਾਲ ਲੋਕ ਪਰਲੋਕ ਵਿੱਚ ਲੋਕ ਛੁੱਟ ਗਏ। ਪਰ ਬਾਬਾ ਜੀ ਨੇ ਤਾਂ ਕਿਹਾ ਕਿ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਇਹ ਕੀ ਮਾਜਰਾ? ਆਓ ਕਿਤੇ ਗੁਰੂ ਅਰਜੁਨ ਦੇਵ ਜੀ ਦੇ ਪਵਿੱਤਰ ਬਚਨਾਂ ਵੱਲ। ਸਿਰਫ ਦੋ ਦੋ ਪ੍ਰਮਾਣ ਨੇ। ਭੱਟ ਸਾਹਿਬ ਕਹਿ ਰਹੇ ਨੇ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਸਾਹਿਬ ਕਹਿ ਰਹੇ ਨੇ ਪ੍ਰਤੱਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਰ ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਪੜ੍ਹੀਏ ਉਹ ਕਹਿੰਦੇ ਨੇ ਖੰਮ ਮੈਲੇ ਤੁਮ ਉਜਲ ਕਰਤੇ, ਖੰਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਖੰਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਆਪਣੇ ਆਪ ਨੂੰ ਇੰਨੀ ਨਿਮਰਤਾ ਵਿੱਚ ਹੋਰ ਬੇਅੰਤ ਸ਼ਬਦ ਨੇ ਹਜ਼ੂਰ ਦੇ ਕਿ ਖੰਮ ਅਪਰਾਧੀ ਸਦ ਭੂਲਤੇ, ਤੂੰ ਬਖਸ਼ਣ ਖਾਰੇ। ਗੁਰੂ ਰਾਮਦਾਸ ਜੀ ਦਾ ਬਚਨ ਉਹਨੇ ਪੜ੍ਹਿਆ ਤੇ ਉਹਨਾਂ ਆਪਣੇ ਆਪ ਲਈ ਸ਼ਬਦ ਵਰਤੇ ਕਿ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਭਗਤ ਨਾਮ ਦੇ ਪੜੋ ਨਾਮੇ ਨਾਰਾਇਣ ਨਾਹੀ ਭੇਦ, ਪਰ ਕਹਿ ਰਹੇ ਨੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਭਾਈ ਸਾਹਿਬ ਉਹਨਾਂ ਮੰਗਲ ਕੀਤਾ ਕਿ ਗੁਨਾ ਹੀ ਭਰਿਆ ਮੈਂ ਫਿਰਾ ਲੋਕ ਕਹਿਣ ਦਰਵੇਸ਼, ਇਹ ਸ਼ਬਦ ਕਿਉਂ? ਆਪਣੇ ਆਪ ਨੂੰ ਇੰਨੀ ਨਿਮਰਤਾ ਵਿੱਚ ਨਹੀਂ ਪਿਆਰਿਓ? ਕੱਲੀ ਨਿਮਰਤਾ ਨਹੀਂ, ਸਤਿਗੁਰੂ ਦੇ ਘਰ ਵਿੱਚੋਂ ਕਦੀ ਵੀ ਕੋਈ ਨਿਰਾਸ਼ ਨਹੀਂ ਗਿਆ। ਕਹਿਣ ਲੱਗੇ ਭਾਈ ਸੱਜਣਾ ਕਿ ਕੱਲੀ ਰੱਬੀ ਰੰਗ ਵਿੱਚ ਰੱਤੇ ਹੋਏ ਸ਼ਬਦ ਨਹੀਂ, ਕੱਲੇ ਅੰਨ ਮਤ ਨੂੰ ਸਮਝਾਉਣ ਲਈ ਨਹੀਂ, ਇਕੱਲੇ ਕਰਮ ਕਾਂਡੀਆਂ ਲਈ ਨਹੀਂ। ਜੇ ਤੇਰੀ ਜ਼ਿੰਦਗੀ ਇੰਨੀ ਨਿਗਰ ਜਾਏ ਸਾਰੇ ਔਗਣ ਤੇਰੇ ਤਨ ਵੀ ਸਮਾ ਜਾਣ, ਔਗਣਾਂ ਨਾਲ ਭਰੇ ਹੋਏ ਬੰਦੇ ਤੂੰ ਵੀ ਆ, ਤੇਰੇ ਵਾਸਤੇ ਵੀ ਦਵਾਈ ਇਸ ਘਰ ਵਿੱਚ ਹੈ। ਜੇ ਇਹਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਕੀਰਤਨ ਕਰੇ, ਇਹਨਾਂ ਸ਼ਬਦਾਂ ਦਾ ਅਭਿਆਸ ਕਰੇ, ਸੱਚ ਏਵੇ ਤੇਰੇ ਨੀਚ ਕਰਮ ਕੱਟੇ ਜਾਣਗੇ ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਜਾਏਗਾ। ਜਿਨ੍ਹਾਂ ਦਾ ਕਿਤੇ ਸਹਾਰਾ ਨਹੀਂ, ਹਜ਼ੂਰ ਦੇ ਪਵਿੱਤਰ ਸ਼ਬਦਾਂ ਵਿੱਚੋਂ ਇਹ ਸਵੀਕਾਰ ਲੈਣਾ ਕਿ ਮੇਰੇ ਨੀਚ ਕਰਮ ਨੇ। ਇੱਥੇ ਇੱਕ ਅਰਜ਼ ਜ਼ਰੂਰ ਕਰਦਾ ਹੈ ਦਾਸ ਕਿ ਕਦੀ ਵੀ ਨੀਚ ਕਰਮ ਕਰਨ ਵਾਲਾ ਸਵੀਕਾਰਦਾ ਨਹੀਂ ਕਿ ਮੈਂ ਨੀਚ ਕਰਮ ਕੀਤੇ। ਜੋ ਬੇਨਤੀ ਕਰਨੀ ਚਾਹੁੰਦਾ, ਇੱਥੇ ਗੁਣਾਂ ਦੀ ਗਿਣਤੀ ਲੋਕ ਕਰਦੇ ਨੇ, ਆਪਣੇ ਔਗਣਾਂ ਦੀ ਗਿਣਤੀ ਕਦੀ ਕੋਈ ਨਹੀਂ ਕਰਦਾ। ਸੱਚ ਇਹਵੇ ਕਿ ਹੰਕਾਰ ਨੂੰ ਟਿਕਣ ਵਾਸਤੇ ਵੀ ਗੁਣ ਚਾਹੀਦਾ ਹੈ, ਔਗਣਾਂ ਉੱਤੇ ਹੰਕਾਰ ਕੀ ਟਿਕੇਗਾ? ਸ਼ਾਇਦ ਪਿਛਲੇ ਸਾਲ ਬੇਨਤੀ ਕੀਤੀ ਹੋਵੇ, ਕਦੀ ਕਿਸੇ ਬਾਜ਼ਾਰ ਵਿੱਚ ਕਿਸੇ ਜੇਬ ਕਤਰੇ ਨੇ ਆਪਣੀ ਫੋਟੋ ਨਹੀਂ ਲਵਾਈ ਹੋਵੇਗੀ ਕਿ ਇਸ ਸ਼ਹਿਰ ਵਿੱਚ ਮੇਰੇ ਤੋਂ ਵੱਡਾ ਜੇਬ ਕਤਰਾ ਨਹੀਂ, ਕਦੀ ਕੋਈ ਲਵਾਏਗਾ ਨਹੀਂ। ਕਦੀ ਕਿਸੇ ਆਦਮੀ ਨੇ ਠੱਗੀਆਂ ਮਾਰਨ ਵਾਲੇ ਨਹੀਂ ਕਿਹਾ ਹੋਵੇਗਾ ਕਿ ਪੂਰੇ ਇਲਾਕੇ ਵਿੱਚ ਮੇਰੇ ਤੋਂ ਵੱਡਾ ਠੱਗ ਕੋਈ ਨਹੀਂ, ਕਿਉਂਕਿ ਔਗਣ ਦਾ ਹੰਕਾਰ ਹੀ ਕੀ ਕਰੇ, ਜਿੱਥੇ ਵੀ ਤੁਹਾਨੂੰ ਲੱਗਿਆ ਹੋਇਆ ਸਭ ਕੁਝ ਮਿਲੇਗਾ। ਸੱਚ ਇਹ ਗੁਣੀ ਗਿਆਨੀ ਤੇ ਕੇਵਲ ਰੱਬ ਨੂੰ ਗਾਉਣ ਵਾਲੇ ਹੀ ਮਿਲਣਗੇ। ਹੰਗਤਾਂ ਨੂੰ ਖਲੋਣ ਲਈ ਨੀਂਹ ਚਾਹੀਦੀ ਹੈ, ਉਹ ਖਲੋਂਦੀ ਹੈ ਗੁਣਾਂ ਦੀ ਨੀਂਹ ਤੇ। ਬਾਬਾ ਜੀ ਨੇ ਕਿਹਾ ਹਮ ਵੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ। ਇਹਦੇ ਵਿੱਚ ਕਿਸੇ ਚੋਰ ਦਾ ਜ਼ਿਕਰ ਨਹੀਂ, ਕਿਸੇ ਲੁਟੇਰੇ ਦਾ ਜ਼ਿਕਰ ਨਹੀਂ, ਕਿਸੇ ਪਰਾਏ ਘਰ ਨੂੰ ਲੁੱਟਣ ਵਾਲੇ ਦਾ ਜ਼ਿਕਰ ਨਹੀਂ। ਹਮ ਵੱਡ ਕਬ ਕੁਲੀਨ ਖਮ ਪੰਡਿਤ ਖਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖਮ ਦਾਤੇ ਇਹ ਬੁੱਧ ਕਬੈ ਨਾ ਨਾਸੀ। ਕੰਮ ਤਾਂ ਚੰਗਾ ਸੀ ਪਰ ਬਾਬਾ ਜੀ ਨੇ ਕਿਹਾ ਬੁੱਧੀ ਤੇ ਖੰਗਤਾ ਦਾ ਪਰਦਾ ਪੈ ਗਿਆ, ਇਹ ਮਲੀਨ ਮਤ ਨਾਚ ਕਦੋਂ ਹੋਵੇਗੀ, ਕਿਉਂਕਿ ਗੁਣ ਹੰਕਾਰ ਨੂੰ ਜਨਮ ਦਿੰਦੇ ਨੇ। ਇੱਥੇ ਜੋ ਬੇਨਤੀ ਹੈ ਕਿ ਸੱਚ ਆਦਮੀ ਗੁਨਾਹ ਕਰੇ ਤੇ ਮਾਲਕ ਦੇ ਸਾਹਮਣੇ ਖਲੋ ਕੇ ਖਿਮਾ ਮੰਗ ਲਵੇ, ਏਦੋਂ ਵੱਡੀ ਬਖਸ਼ਿਸ਼ ਕੋਈ ਨਹੀਂ ਕਿ ਜਿਸ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜਾਚ ਆ ਜਾਏ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਰਦਾਸ ਹੈ ਦੋ ਤੁਕਾਂ ਦੀ, ਉਹ ਰੋਜ਼ ਅਸੀਂ ਸਾਰੇ ਪੜ੍ਹਨੇ। ਇੱਕ ਕੀਤੇ ਕੋਈ ਕਰਮਾਂ ਦਾ ਪਸ਼ਚਾਤਾਪ ਤੇ ਇੱਕ ਜੋ ਨਹੀਂ ਕੀਤੇ ਉਹਨਾਂ ਦੀ ਖਿਮਾ ਜਾਚਣਾ। ਇੱਕ ਕੀਤੇ ਕੋਈ ਕਰਮਾਂ ਦਾ ਪਸ਼ਚਾਤਾਪ, ਕਰਨੇ ਨਹੀਂ ਸਨ ਚਾਹੀਦੇ, ਮੈਂ ਆਪਣੀ ਜ਼ਿੰਦਗੀ ਵਿੱਚ ਕਰ ਬੈਠਾ, ਮੈਂ ਕੀਤੇ ਹੋਏ ਦਾ ਪਸ਼ਚਾਤਾਪ ਕਰਨ ਆਇਆ ਤੇ ਜਿਹੜੇ ਕੰਮ ਕਰਨੇ ਚਾਹੀਦੇ ਸਨ ਉਹ ਮੈਂ ਜ਼ਿੰਦਗੀ ਵਿੱਚ ਕੀਤੇ ਨਹੀਂ, ਤੂੰ ਕਿਰਪਾ ਕਰ ਜਿਹੜੇ ਨਹੀਂ ਕੀਤੇ ਉਹਨਾਂ ਦੀ ਖਿਮਾ ਦੇ। ਇਹ ਰਹਿ ਰਾਸ ਦੀਆਂ ਦੋ ਤੁਕਾਂ ਨੇ। ਪਵਿੱਤਰ ਬਚਨ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ, ਇਹਦਾ ਮਤਲਬ ਇਹ ਕਰਮ ਕਰਨੇ ਚਾਹੀਦੇ ਸਨ, ਨਾ ਜਪ ਕੀਤਾ ਤੇ ਨਾ ਮੈਂ ਤਪ ਕੀਤਾ ਹੈ, ਕਿਉਂਕਿ ਬਾਣੀ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਸ਼ਬਦ ਆਵੇਗਾ ਤਪ ਜਪ ਨਹੀਂ ਆਵੇਗਾ, ਜਪ ਤਪ ਆਏਗਾ, ਪਹਿਲਾਂ ਜਪ ਆਏਗਾ ਬਾਅਦ ਵਿੱਚ ਤਪ ਆਏਗਾ। ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘਾ ਵਿਖੇਲਾ, ਪਹਿਲਾਂ ਤਪ ਨਹੀਂ ਪਹਿਲਾਂ ਜ਼ਿਆਦਾਤਰ ਜਪ ਆਏਗਾ। ਅਸਲ ਵਿੱਚ ਜਪ ਆਪਣੇ ਆਪ ਵਿੱਚ ਬੜਾ ਵੱਡਾ ਤਪ ਹੈ, ਹੱਠੀ ਤੋਂ ਬਿਨਾਂ ਕੋਈ ਜਪ ਵੀ ਨਹੀਂ ਕਰ ਸਕਦਾ। ਗੱਲਾਂ ਕਰਨੀਆਂ ਸੌਖੀਆਂ ਨੇ, ਦੋ ਘੰਟੇ ਬਹਿ ਕੇ ਕੋਈ ਜਪ ਕੇ ਦੇਖੇ ਤਾਂ ਸਹੀ, ਜਪ ਆਪਣੇ ਆਪ ਵਿੱਚ ਤਪ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਨਹੀਂ ਕੀਤੇ ਮਾਲਕਾ ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਇਹ ਵੀ ਕੰਮ ਨਹੀਂ ਕੀਤਾ, ਨਾ ਗੁਰੂ ਦੀ ਸੇਵਾ ਨਾ ਸਾਧੂ ਨਾ ਖਰੀ ਰਾਜੇ ਨੂੰ ਜਾਣਿਆ, ਇਹ ਕਰਨੇ ਚਾਹੀਦੇ ਸਨ, ਮੈਂ ਜ਼ਿੰਦਗੀ ਚ ਕੀਤੇ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਤੇ ਕਰ ਕੀ ਬੈਠਾ ਵਾ, ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ। ਨੀਚ ਕੀਤੇ ਹੋਏ ਕਰਮਾਂ ਲਈ ਮੈਂ ਖਿਮਾ ਮੰਗਣ ਵਾਸਤੇ ਆਇਆ ਹਾਂ। ਸੱਚ ਇਹ ਵੇ ਕਿ ਗੁਰੂ ਦਾ ਦਰ ਇੱਕ ਐਸਾ ਹੈ, ਇਹ ਭਾਈ ਸਾਹਿਬ ਨੇ ਇੱਕ ਬਚਨ ਕਿਹਾ ਗੁਰਦਾਸ ਜੀ ਨੇ, ਹੁਣ ਆਪਾਂ ਕਥਾ ਤਾਂ ਕਰਨੇ ਪਏ ਆ, ਮਤਾ ਕੋਈ ਸਮਝੇ ਸਵੇਰੇ ਨੀਚ ਕਰਮ ਕੀਤੇ ਸ਼ਾਮ ਨੂੰ ਖਿਮਾ ਮੰਗੀ, ਸਵੇਰੇ ਫਿਰ ਕਰ ਲੈ ਸ਼ਾਮ ਨੂੰ ਖਿਮਾ ਮੰਗੀ। ਉਹ ਕਹਿੰਦੇ ਨੇ ਜੇ ਬੰਦਾ ਇੱਕ ਖਜ਼ੂਰ ਤੇ ਚੜ ਕੇ ਛਾਲ ਮਾਰ ਕੇ ਬਚ ਗਿਆ ਹੈ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਪਿੰਡ ਹੀ ਛਾਲਾ ਮਾਰਨ ਲੱਗ ਪਵੇ। ਅਸੀਂ ਕਈ ਵਾਰੀ ਆਪਣੇ ਢੰਗ ਦੀ ਪਰਿਭਾਸ਼ਾ ਬਣਾ ਲੈਂਦੇ ਹਾਂ ਨਾ ਕਿ ਨੀਚ ਕਰਮ ਕਰਨੇ ਤੇ ਕਹਿ ਦੇਣਾ ਕੋਈ ਨੀ ਮਹਾਰਾਜ ਸਾਨੂੰ ਖਿਮਾ ਕਰ ਦਿਓ, ਉਹ ਤਾਂ ਖਿਮਾ ਕਰ ਦਿੰਦਾ ਹੈ, ਪਰ ਜਦੋਂ ਕੋਈ ਆਪਣੇ ਅੰਤਰ ਆਤਮੇ ਤੋਂ ਇਹ ਸਵੀਕਾਰ ਕਰ ਲਵੇ। ਆਓ ਇੱਕ ਬਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ, ਹੈ ਕਵਿਤ ਬਿਲਕੁਲ ਇਹਦੇ ਨਾਲ ਮਿਲਦਾ ਜੁਲਦਾ। ਭਾਈ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਗੁਰੂ ਦਰ ਤੇ ਆਏ ਤੇ ਹਰ ਬੰਦਾ ਬੋਲਦਾ ਕਹਿ ਰਿਹਾ ਸੀ ਕਿ ਪਰਮਾਤਮਾ ਪ੍ਰਭੂ ਭਗਤੋਂ ਕੋ ਪਿਆਰ ਕਰਤੇ ਹੈ, ਵੋ ਭਗਤ ਵਸ਼ਲ ਹੈ। ਭਾਈ ਸਾਹਿਬ ਕਹਿੰਦੇ ਨੇ ਜਿਉਂ ਜਿਉਂ ਸੁਣੀਆਂ ਸਾਖੀਆਂ ਤੇ ਮਨ ਨੇ ਕਹਿਣਾ ਮਨਾ ਤੇਰਾ ਇਸ ਘਰ ਵਿੱਚ ਪਾਰ ਉਤਾਰਾ ਨਹੀਂ। ਜੇ ਉਹ ਭਗਤੀ ਨੂੰ ਪਿਆਰ ਕਰਦਾ ਹੈ, ਭਗਤਾਂ ਦਾ ਪਾਰ ਉਤਾਰਾ ਕਰਦਾ ਹੈ, ਭਗਤਾਂ ਦੀ ਹੀ ਸੁਣਦਾ ਹੈ, ਤੇਰੇ ਕੋਲ ਭਗਤੀ ਕੋਈ ਨਹੀਂ, ਤੇਰੇ ਕੋਲ ਬੰਦਗੀ ਕੋਈ ਨਹੀਂ, ਇਹਦਾ ਮਤਲਬ ਤੇਰਾ ਇਸ ਘਰ ਵਿੱਚ ਕੋਈ ਦਾਰੂ ਨਹੀਂ। ਕਹਿੰਦੇ ਨੇ ਭਗਤ ਵਚਨ ਸੁਣ ਸੁਣ ਕੇ ਅੰਦਰੋਂ ਨਿਰਾਸ਼ ਹੋ ਗਿਆ, ਤੇ ਜਦੋਂ ਇੱਕ ਦਿਨ ਆਵਾਜ਼ ਆਈ ਕੇਵਲ ਭਗਤ ਵਚਨ ਨਹੀਂ ਉਹ ਪਾਪੀਆਂ ਨੂੰ ਵੀ ਪਾਰ ਕਰਨ ਵਾਲਾ ਹੈ, ਕਹਿੰਦੇ ਨੇ ਉਸ ਦਿਨ ਉਹਦੇ ਦਰ ਤੇ ਹੋਰ ਭਰੋਸਾ ਬਣ ਗਿਆ, ਭਗਤ ਤਾਂ ਮੈਂ ਬਣ ਹੀ ਨਹੀਂ ਸਕਿਆ ਪਰ ਮੇਰੇ ਵਰਗਾ ਦੁਨੀਆ ਚ ਪਾਪੀ ਕੋਈ ਨਹੀਂ, ਜੇ ਪਾਪੀਆਂ ਨੂੰ ਬਖਸ਼ਣ ਵਾਲਾ ਤੇ ਇੱਕ ਨੰਬਰ ਦਾ ਪਾਪੀ ਮੈਂ ਆ, ਤੂੰ ਮੇਰਾ ਪਾਰ ਉਤਾਰਾ ਜ਼ਰੂਰ ਕਰੇ। ਕਿ ਉਹ ਪਰਿਪੂਰਨ ਪਰਮਾਤਮਾ ਪਾਪੀਆਂ ਦਾ ਵੀ ਪਾਰ ਉਤਾਰਾ ਕਰਨ ਵਾਲਾ ਹੈ। ਇੱਥੇ ਇੱਕ ਅਰਜ਼ ਖੋਰ, ਇੱਕ ਸੰਤ ਤੇ ਦੂਜਾ ਪਾਪੀ, ਇਹ ਮੈਨੂੰ ਬਖਸ਼ ਦਿਆ ਜੇ, ਇੱਕ ਥਾਂ ਤੇ ਇੱਥੇ ਪਹੁੰਚ ਜਾਂਦੇ ਨੇ, ਦੋਨਾਂ ਦਾ ਲੈਵਲ ਇੱਕ ਹੋ ਜਾਂਦਾ ਹੈ। ਇਸ ਨੂੰ ਥੋੜਾ ਜਿਹਾ ਸੰਕੀਰਨਤਾ ਹਟਾ ਕੇ ਸੁਣਿਓ, ਇੱਕ ਪਾਪੀ ਤੇ ਇੱਕ ਸੰਤ, ਇੱਕ ਥਾਂ ਐਸੀ ਆ ਜਾਂਦੀ ਹੈ ਜਿੱਥੇ ਦੋਨਾਂ ਦੀ ਮੰਨੀ ਜਾਂਦੀ ਹੈ। ਸੰਤ ਨੇ ਪੋਜ਼ਿਟਿਵ ਪਾਸਾ ਇੰਨਾ ਕੁ ਲਿਆ ਕਿ ਉਹਨੇ ਜਿਉਂਦੇ ਜੀ ਬੰਧਨਾਂ ਨੂੰ ਤੋੜ ਕੇ ਪਰਮਾਤਮਾ ਤੇ ਯਕੀਨ ਭਰੋਸਾ ਬਣਾਇਆ, ਉਹਦਾ ਰੱਬ ਤੋਂ ਬਿਨਾ ਸਹਾਰਾ ਹੀ ਕੋਈ ਨਹੀਂ। ਜੋ ਕੁਝ ਬੋਲਦਾ ਪਰਮਾਤਮਾ ਉਹਦੀ ਗੱਲ ਸਵੀਕਾਰ ਕਰਦਾ, ਤੇ ਪਾਪੀ ਬੰਦੇ ਨੇ ਕਰਮ ਇੰਨੇ ਕੀਤੇ ਉਹਦਾ ਕਰਮਾਂ ਕਰਕੇ ਸਹਾਰਾ ਰਿਹਾ ਹੀ ਕੋਈ ਨਹੀਂ, ਕਿਉਂਕਿ ਪਾਪ ਉਹਨੇ ਬੜੇ ਮਾੜੇ ਕੀਤੇ, ਪਾਪ ਕਰਮ ਕਰੀ ਗਿਆ ਉਹਦਾ ਸਹਾਰਾ ਕੋਈ ਨਹੀਂ। ਸੰਤ ਨੇ ਕਿਹਾ ਮਾਲਕ ਮੇਰਾ ਤੇਰੇ ਤੋਂ ਬਿਨਿਆ ਦੁਨੀਆਂ ਚ ਕੋਈ ਆਸਰਾ ਨਹੀਂ। ਤੇ ਜਿੱਦਣ ਪਾਪੀ ਵੀ ਬਿਲਕੁਲ ਨਿਗਰ ਗਿਆ, ਉਹਨੇ ਕਿਹਾ ਮਾਲਕਾ ਸੱਚ ਇਹ ਵੇ ਅੱਜ ਮੇਰਾ ਵੀ ਤੇਰੇ ਤੋਂ ਬਿਨਾ ਸਹਾਰਾ ਕੋਈ ਨਹੀਂ, ਬਸ ਖਾਉ ਮਰੀ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਕੋਈ। ਇੱਕ ਖਿੰਨ ਲੱਗਾ, ਉਸ ਪਾਪੀ ਨੂੰ ਵੀ ਥਾਂ ਦੇ ਦਿੱਤੀ ਗਈ। ਭਾਈ ਸਾਹਿਬ ਕਹਿੰਦੇ ਨੇ ਕਿ ਭਗਤ ਵਛਲ ਸੁਨ ਖੋਤ ਹੂੰ ਨਿਰਾਸ ਰਿਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ। ਜਦੋਂ ਸੁਨਣਾ ਤੂੰ ਪਾਪੀਆਂ ਨੂੰ ਪਾਰ ਕਰ ਦੇਣਾ ਹੈ। ਇੱਕ ਦਾਸ ਛੋਟੀ ਜੀ ਸਾਖੀ ਰੂਪ ਜ਼ਰੂਰ ਬੇਨਤੀ ਕਰੇਗਾ, ਕਿਉਂਕਿ ਇਹ ਘਰ ਗੁਰੂ ਨਾਨਕ ਸਾਹਿਬ ਦਾ ਬਿੰਦੀ ਘਰ, ਕਲਗੀ ਵਾਲੇ ਦੀਆਂ ਬਖਸ਼ਾਂ ਨਾਲ ਬਾਬਾ ਸਾਹਿਬ ਸਿੰਘ ਜੀ ਦੀ ਆਮਦ ਹੈ। ਸਿਰਫ ਇੱਕ ਸਾਖੀ ਹੈ ਐਸੀ ਆਨੰਦਪੁਰ ਸਾਹਿਬ ਦੀ ਧਰਤੀ ਦੀ, ਕਿ ਜਦੋਂ ਇਹ ਕੋਈ ਸਵੀਕਾਰ ਲੈ ਮੇਰੇ ਪਾਪ ਕਰਮ ਨੇ, ਮੈਂ ਨੀਚ ਕਰਮ ਕੀਤੇ ਨੇ। ਧੰਨ ਗੁਰੂ ਹਰਿ ਸਾਹਿਬ ਦੇ ਵੇਲੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਭਾਈ ਭਗਤੂ ਸਾਹਿਬ ਜੀ, ਉਹ ਇੱਕ ਚਮੜੇ ਦੇ ਕੁੱਪੇ ਭਰੇ ਘਿਓ ਸੱਜਣ ਲੰਘਿਆ। ਭਾਈ ਭਗਤੂ ਨੇ ਆਵਾਜ਼ ਮਾਰ ਲਈ, ਕਹਿਣ ਲੱਗੇ ਤੇਰੇ ਕੁੱਪਿਆਂ ਚ ਕੀ? ਕਹਿੰਦਾ ਘਿਓ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਾਦਾਰ ਨੇ ਘਿਓ ਲਿਆਉਣਾ ਯਾਦ ਨਹੀਂ ਰਿਹਾ, ਤੂੰ ਘਿਓ ਦੇ ਦੇ ਕੁੱਪੇ ਵਿੱਚੋਂ, ਪੈਸੇ ਅੱਜ ਮੇਰੇ ਕੋਲ ਨਹੀਂ, ਕੱਲ ਨੂੰ ਮੈਂ ਪੈਸੇ ਤੈਨੂੰ ਦੇ ਦਿਆਂਗਾ, ਘਰ ਜਾ ਕੇ ਜੋਕ ਲਈ ਜਿੰਨਾ ਤੇਰਾ ਘਿਓ ਕੁੱਪੇ ਵਿੱਚੋਂ ਨਿਕਲਿਆ ਹੋਵੇਗਾ। ਉਹ ਸੱਜਣ ਨੇ ਘਿਓ ਦੇ ਦਿੱਤਾ, ਕੁੱਪੇ ਥੋੜੇ ਥੋੜੇ ਊਣੇ ਹੋ ਗਏ। ਜਦੋਂ ਘਰ ਗਿਆ ਤੇ ਪਤਾ ਨਹੀਂ ਉਹਦੇ ਅੰਦਰ ਨੂੰ ਇੱਕ ਟਿਕਾ ਜਿਹਾ ਮਿਲਿਆ। ਸਵੇਰੇ ਕੁੱਪੇ ਜੋਖਣ ਲੱਗਾ ਤੇ ਦੇਖਿਆ ਕੁੱਪੇ ਪੂਰੇ ਦੇ ਪੂਰੇ, ਊਣੇ ਨਹੀਂ। ਉਹ ਕੁੱਪੇ ਛੱਡ ਦਿੱਤੇ ਘਿਓ ਦੇ, ਫੇਰ ਹੀ ਨਹੀਂ ਲਾਣਾ ਚ ਗਿਆ, ਸਿੱਧਾ ਭਾਈ ਭਗਤੂ ਕੋਲ ਗਿਆ। ਕਹਿਣ ਲੱਗੇ ਵੀ ਸੱਜਣਾ ਕਿੰਨਾ ਘਿਓ ਕਾ ਲੱਗਾ? ਉਹ ਚਰਨ ਪਕੜ ਕੇ ਕਹਿੰਦਾ ਘਿਓ ਤਾਂ ਕੁਛ ਵੀ ਨਹੀਂ ਲੱਗਾ। ਕਹਿਣ ਲੱਗੇ ਊਣੇ ਸਨ ਕੁੱਪੇ? ਕਹਿੰਦੇ ਨੇ ਊਣੇ ਭਰੇ ਗਏ। ਉਹ ਹੱਸ ਕੇ ਕਹਿੰਦੇ ਨੇ ਫਿਰ ਵੀ ਦੱਸ ਤਾਂ ਸਹੀ। ਉਹ ਚਰਨ ਪਕੜ ਕੇ ਕਹਿੰਦਾ ਕਿ ਤੇਰੀ ਦ੍ਰਿਸ਼ਟੀ ਨੇ ਊਣਿਆਂ ਨੂੰ ਭਰ ਦਿੱਤਾ, ਬੜੀਆਂ ਫੇਰੀਆਂ ਲਾਈਆਂ, ਤੂੰ ਊਣੇ ਭਰਨਾ, ਮੈਂ ਖਾਲੀ ਖਾਂ, ਮੇਰੇ ਖਾਲੀ ਅੰਦਰ ਹੀ ਕੋਈ ਬਖਸ਼ਿਸ਼ ਕਰ ਦੇ। ਭਾਈ ਭਗਤੂ ਨੇ ਸੋਚਿਆ ਮੈਂ ਸਾਖੀ ਰੂਪ ਤਾਂ ਲਈ ਹੈ ਕਿਉਂਕਿ ਆਮ ਸੱਜਣ ਸਮਝ ਪੈ ਜਾਏ ਮੇਰੇ ਰਾਮ ਇਹ ਨੀਚ ਕਰਮ ਖਰ ਮੇਰੇ। ਉਹਨੇ ਕਿਹਾ ਫਿਰ ਊਣੇ ਭਰਨ ਵਾਲਾ ਤਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ। ਭਾਈ ਭਗਤੂ ਉਸ ਫੇਰੀ ਲਾਣ ਵਾਲੇ ਨੂੰ ਗੁਰੂ ਹਰਿ ਸਾਹਿਬ ਦੇ ਕੋਲ ਲੈ ਗਿਆ। ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਚ ਮੱਥਾ ਟੇਕਿਆ ਤੇ ਮਹਾਰਾਜ ਜੀ ਪੁੱਛਦੇ ਨੇ ਭਾਈ ਭਗਤੂ ਇਹ ਕੌਣ? ਕਹਿਣ ਲੱਗਾ ਮਹਾਰਾਜ ਇਹਨੇ ਕੱਲ ਸੰਗਤ ਨੂੰ, ਸੇਵਾਦਾਰਾਂ ਨੂੰ ਘਿਓ ਦੀ ਸੇਵਾ ਕੀਤੀ, ਅੱਜ ਮਾਇਆ ਦੇਣ ਗਿਆ, ਇਹ ਕਹਿੰਦਾ ਊਣੇ ਭਰੇ ਗਏ। ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ, ਕਹਿਣ ਲੱਗੇ ਨੂੰ ਫਿਰ ਦਿਓ ਪੈਸੇ। ਚਰਨ ਪਕੜ ਕੇ ਕਹਿੰਦਾ ਮਾਲਕਾ ਕਿਰਪਾ ਕਰ, ਘਿਓ ਦੇ ਪੈਸੇ ਨਹੀਂ, ਖਾਲੀ ਅੰਦਰ ਹੈ, ਕੋਈ ਬਖਸ਼ਿਸ਼ ਟਿਕਾ ਦੇ। ਸਾਹਿਬ ਕਹਿੰਦੇ ਨੇ ਨਾਮ ਕੀ? ਕਹਿੰਦੇ ਨੇ ਮਾਪਿਆਂ ਨਾਮ ਰੱਖਿਆ ਸੀ ਭਾਈ ਸੰਗਤ। ਕਹਿਣ ਲੱਗੇ ਕਿ ਕੰਮ ਕਰ, ਤੇਰਾ ਨਾਮ ਸੰਗਤ ਨਹੀਂ, ਤੇਰਾ ਨਾਮ ਤੂੰ ਫੇਰੀ ਲਾਨਾ ਹੈ, ਤੇਰਾ ਨਾਮ ਭਾਈ ਫੇਰੂ ਹੈ, ਅੱਜ ਤੋਂ ਬਾਅਦ ਘਿਓ ਦੀ ਫੇਰੀ ਛੱਡ, ਜਾਂ ਤੈਨੂੰ ਗੁਰੂ ਨਾਨਕ ਦੇ ਘਰੋਂ ਬਖਸ਼ ਦਿੱਤੀ, ਇੱਕ ਤਾਂ ਲੰਗਰ ਲਾਈ, ਦੂਜੀ ਫੇਰੀ ਪਾ, ਸੰਸਾਰ ਵਿੱਚ ਨਾਮ ਦੀ ਫੇਰੀ ਪਾ ਕੇ ਨਾਮ ਵੰਡ, ਬਸ ਜੇ ਇਹ ਫੇਰੀ ਨਾਮ ਵੰਡ ਦੇਗਾ ਤੇਰੀਆਂ ਸਾਰੀਆਂ ਫੇਰੀਆਂ ਸਫਲ ਹੋ ਜਾਣ। ਇੰਨੇ ਕੋਈ ਸ਼ਬਦ ਕਹਿ ਭਾਈ ਫੇਰੂ ਤੁਰ ਪਏ, ਉਹਨਾਂ ਲੰਗਰ ਸ਼ੁਰੂ ਕੀਤਾ। ਹੁਣ ਆਪਾਂ ਤਾਂ ਭਾਵੇਂ ਸਾਰੀ ਕੌਮ ਕਹਿੰਦੀ ਹੈ ਨਾ ਕਿ ਪ੍ਰਚਾਰਕ ਇੰਨਾ ਕੋਰਸ ਹੋਵੇ, ਆਹ ਪੜੇ ਆਹ ਪੜੇ, ਸੱਚੀ ਗੱਲ ਜੇ ਇਹਨੇ ਸਾਡੀਆਂ ਅੰਦਰ ਦੀਆਂ ਗੱਲਾਂ ਵੀ ਅੰਜ ਕਰ ਲਈ ਅੰਜ ਕਰ ਲਈਏ। ਉਹ ਗੁਰੂ ਕੇ ਸਿੱਖੋ, ਜਦੋਂ ਬਾਬੇ ਦੀ ਦ੍ਰਿਸ਼ਟੀ ਹੋ ਜਾਏ ਨਾ, ਸੱਚ ਏਵੇ ਪਿੰਗਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੋਜਿਆ ਕੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ। ਜਦੋਂ ਗੁਰੂ ਦੀ ਦ੍ਰਿਸ਼ਟੀ ਹੋ ਜਾਏ, ਮਸਕੰਗ ਭਗਣੰਤ ਸੈਲੰਗ ਕਰਦਮੰਗ ਤਰੰਤ ਪਪੀਲ ਕੈ, ਸਾਗਰੰਗ ਲਘੰਤ ਪਿੰਗੰਗ ਤਮ ਪ੍ਰਕਾਸ਼ ਅੰਧ ਕੈ। ਜੇ ਗੁਰੂ ਦੀ ਦ੍ਰਿਸ਼ਟੀ ਹੋ ਜਾਏ, ਮੱਛਰ ਪਹਾੜ ਨੂੰ ਪਾੜ ਸਕਦਾ, ਕੀੜੀ ਸਮੁੰਦਰ ਵਿੱਚੋਂ ਨਿਕਲ ਸਕਦੀ ਹੈ, ਪਿੰਗਲੇ ਬੰਦੇ ਸਮੁੰਦਰ ਨੂੰ ਪਾਰ ਕਰ ਜਾਂਦੇ ਨੇ। ਸਤਿਗੁਰੂ ਨੇ ਇੱਕ ਦ੍ਰਿਸ਼ਟੀ ਕੀਤੀ, ਭਾਈ ਫੇਰੂ ਦੇ ਅੰਦਰ ਕਿਰਪਾ ਵਰਤ ਗਈ। ਗੱਲ ਤਾਂ ਅੰਦਰ ਦੀ ਬਖਸ਼ਿਸ਼ ਦੀ ਹੈ, ਜਦੋਂ ਕਿਰਪਾ ਵਰਤੀ ਭਾਈ ਫੇਰੂ ਨੇ ਲੰਗਰ ਲਾਣਾ ਸ਼ੁਰੂ ਕਰ ਦਿੱਤਾ। ਲੰਗਰ ਲਾਉਂਦੇ ਨੇ, ਸੰਗਤ ਆਉਂਦੀ ਹੈ, ਲੰਗਰ ਛਕਦੀ ਹੈ, ਤੇ ਭਾਈ ਫੇਰੂ ਸਾਹਿਬ ਸੰਗਤ ਨੂੰ ਨਾਮ ਸਿਮਰਨ ਬਾਣੀ ਨਾਲ ਜੋੜਦੇ ਰਹੇ ਤੇ ਨਾਲ ਸੇਵਾ ਕਰਦੇ ਰਹੇ। ਧਿਆਨ ਦਿਆ ਜੇ ਗੁਰਮੁਖੋ, ਇੱਕ ਦਿਨ ਕੀ ਹੋਇਆ ਕਿ ਪੰਗਤ ਲੱਗੀ ਸੀ ਤੇ ਪ੍ਰਸ਼ਾਦਾ ਵਰਤਾਂਦਾ ਪਿਆ ਸੇਵਾਦਾਰ, ਭੁਲੇਖੇ ਨਾਲ ਪੰਗਤ ਵਿੱਚ ਇੱਕ ਸੱਜਣ ਨੂੰ ਪ੍ਰਸ਼ਾਦਾ ਰਾਤ ਦਾ ਮਿੱਸਾ ਮਿਲ ਗਿਆ, ਮਿੱਠਾ ਪ੍ਰਸ਼ਾਦਾ। ਉਹ ਇੱਕੋ ਦਮ ਖਲੋ ਗਿਆ, ਮਸਤਾਨਾ ਸਿੱਖ ਸੀ, ਬੰਦਗੀ ਚ ਪਿੱਚਾ ਹੋਇਆ। ਉਹਨੇ ਖਲੋ ਕੇ ਕਿਹਾ, ਉਹ ਫੇਰੂ, ਬਾਬਾ ਫੇਰੂ ਸਾਹਿਬ ਬੈਠੇ ਨੇ, ਓਏ ਫੇਰੂ। ਉਹ ਕੋਲ ਆਏ, ਕਹਿਣ ਲੱਗੇ, ਤੋਏ ਲੰਗਰ ਕਾਣਾ ਕੀ ਆ, ਖਾਏ ਪ੍ਰਸ਼ਾਦ ਮੈਂ ਤ੍ਰਿਪਤ ਨਾ ਥੀਆ। ਗੁਰੂ ਨਾਨਕ ਦਾ ਲੰਗਰ ਕਾਣਾ ਦੇ ਦਿੱਤਾ, ਕਰ ਦਿੱਤਾ ਇਕਨਾਂ ਨੂੰ ਸੱਜਰੀਆਂ, ਇਕਨਾਂ ਨੂੰ ਰਾਤ ਦੀਆਂ, ਤੂੰ ਲੰਗਰ ਕਾਣਾ ਕਰ ਦਿੱਤਾ। ਭਾਈ ਫੇਰੂ ਦੌੜ ਕੇ ਆਏ, ਚਰਨ ਪਕੜ ਕੇ ਕਹਿੰਦੇ ਨੇ, ਨਾ ਸਿੱਖਾ, ਲੰਗਰ ਨੂੰ ਕਾਣਾ ਨਾ ਕਹੇ, ਮਮ ਇੱਕ ਆਖ ਕਰੋ ਤੁਮ ਕਾਣੀ, ਗੁਰ ਲੰਗਰ ਕਰੋ ਬਹਾਲਾ। ਮੇਰੀ ਅੱਖ ਕਾਣੀ ਹੋ ਜਾਏ ਪਰ ਲੰਗਰ ਨੂੰ ਕਾਣਾ ਨਾ ਕਹੀ। ਗਲਤੀ ਸਾਡੀ ਹੈ, ਬਾਬੇ ਦੇ ਲੰਗਰ ਦੀ ਗਲਤੀ ਥੋੜਾ। ਸੱਚ ਐਵੇਂ, ਭਾਈ ਫੇਰੂ ਦੀ ਇੱਕ ਅੱਖ ਸਦਾ ਲਈ ਚਲੀ ਗਈ ਸੀ, ਉਹਨਾਂ ਦੀ ਅੱਖ ਚਲੀ ਗਈ, ਸੇਵਾ ਉਹ ਕਰੀ ਗਏ। ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ ਕਿ ਭਾਈ ਫੇਰੂ ਨੇ ਕਿਹਾ ਵੀ ਮੇਰੀ ਅੱਖ ਚਲੀ ਜਾ, ਲੰਗਰ ਨਾ ਕਾਣਾ ਹੋਵੇ, ਤੇ ਅਸੀਸ ਦੇ ਕੇ ਕਹਿ ਦਿੱਤਾ। ਕਹਿਣ ਲੱਗੇ, ਫੇਰੂ ਨੂੰ ਕਹਿ ਦਿਓ, ਮਮ ਖੀਸਾ ਕਰ ਹੋਏ ਤੇਰਾ, ਵਰਤੋ ਇਸ ਕੋ ਸਾਂਝ ਸਵੇਰਾ। ਖੀਸਾ ਮੇਰਾ ਹੋਵੇਗਾ, ਹੱਥ ਤੇਰਾ ਹੋਵੇਗਾ, ਇਹਨੂੰ ਜਿਵੇਂ ਮਰਜ਼ੀ ਵਰਤ। ਗੁਰੂ ਹਰਿਰਾਏ ਸਾਹਿਬ ਦਾ ਸਮਾਂ ਲੰਘਿਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਮਾਂ ਲੰਘਿਆ, ਗੁਰੂ ਤੇਗ ਬਹਾਦਰ ਜੀ ਦਾ ਸਮਾਂ ਲੰਘਿਆ। ਭਾਈ ਫੇਰੂ ਸੇਵਾ ਕਰੀ ਗਏ, ਲੰਗਰ ਦੀ ਸੇਵਾ, ਬਾਣੀ ਦਾ ਪ੍ਰਚਾਰ, ਨਾਮ ਸਿਮਰਨ। ਜਦੋਂ ਕਲਗੀ ਵਾਲੇ ਦਾ ਵਕਤ ਆਇਆ, ਮਸਨਦ ਉੱਤੇ ਬੈਠਣ ਵਾਲੇ ਬੰਦੇ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ, ਮਸਨਦ ਸ਼ਬਦ ਤੋਂ ਹੀ ਮਸੰਦ ਬਣਿਆ ਹੈ ਨਾ, ਮਸੰਦ ਲੋਕ ਜਦੋਂ ਆਚਰਨ ਤੋਂ ਡਿੱਗ ਪਏ ਤੇ ਗੁਰੂ ਨੇ ਉਸ ਵਕਤ ਦੇ ਖੇਡ ਵਰਤਾਈ, ਗੁਰਸੰਗਤ ਕੀਨੀ ਖਾਲਸਾ, ਮਨਮੁਖੀ ਦੁਖੇਲਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਸ ਸਿਸਟਮ ਨੂੰ ਆਪ ਹੀ ਸੰਕੋਚ ਦਿੱਤਾ, ਤੇ ਜਦੋਂ ਸੰਕੋਚਿਆ ਤੇ ਸਾਰੇ ਮਸੰਦਾਂ ਨੂੰ ਬੁਲਾਇਆ। ਗੱਲ ਚੱਲ ਪਈ ਵੀ ਸਾਰੇ ਆਏ, ਇੱਕ ਪੁਰਾਣਾ ਬਜ਼ੁਰਗ ਮਸੰਦ ਨਹੀਂ ਆਇਆ, ਉਹਦਾ ਨਾਮ ਭਾਈ ਫੇਰੂ। ਮਹਾਰਾਜ ਜੀ ਨੇ ਕਿਹਾ, ਦੇਖੋ ਉਹਦੇ ਕਾਗਜ਼। ਜਦੋਂ ਕਾਗਜ਼ ਵਹੀ ਖਾਤੇ ਤੇ ਦੇਖੇ ਗੁਰੂ ਹਰਿਰਾਏ ਸਾਹਿਬ ਵੇਲੇ ਦਾ ਨਾਂ, ਉਦੋਂ ਬਾਅਦ ਤਾਂ ਕਾਗਜ਼ ਤੇ ਚੜ੍ਹੀ ਕੁਝ ਨਹੀਂ। ਹਜ਼ੂਰ ਨੇ ਕਿਹਾ, ਜਾਓ ਉਹਦੀਆਂ ਬਾਹਾਂ ਪਿੱਛੇ ਬੰਨ ਕੇ ਲਿਆਉਣਾ, ਜਿਸ ਥਾਂ ਤੇ ਵਿਖੇ ਉਹਨੂੰ ਪਕੜ ਕੇ ਲਿਆਓ। ਸਿੱਖ ਗਏ ਜੀ, ਹੱਥ ਚ ਕਾਗਜ਼, ਪਿੱਛੇ ਮੁਸ਼ਕਾਂ ਬੰਨ ਕੇ ਲਿਆਉਣਾ। ਪੁੱਛਿਆ, ਭਾਈ ਫੇਰੂ, ਬਾਬਾ ਫੇਰੂ ਕਿੱਥੇ? ਕਹਿਣ ਲੱਗੇ, ਉਹ ਲੰਗਰ ਦੇ ਭਾਂਡੇ ਪਏ ਮਾਂਜਦੇ, ਲੰਗਰ ਦੇ ਬਰਤਨਾਂ ਚ ਖਲੋਤੇ, ਸਵਾਹ ਨਾਲ ਕੱਪੜੇ ਭਰੇ, ਇੱਕ ਅੱਖ ਉਹਨਾਂ ਦੀ ਖੈਰ ਨਹੀਂ ਸੀ, ਘੱਟ ਦਿਸਦੀ, ਕਾਣੇ ਵਿੱਚ ਤੇ ਅੰਧੇ ਚ। ਆਪ ਜੀ ਨੂੰ ਪਤਾ ਹੈ, ਦਿਸਦਾ ਹੈ ਪਰ ਘੱਟ, ਭਾਂਡੇ ਮਾਂਜੀ ਜਾਣ। ਜਿਹੜੇ ਕਾਗਜ਼ ਲੈ ਕੇ ਗਏ ਨਾ ਕਿ ਇਹਨਾਂ ਦੀਆਂ ਬਾਹਾਂ ਬੰਨਣੀਆਂ ਨੇ ਪਿੱਛੇ, ਸੱਚ ਵੀ ਉਹਨਾਂ ਦੀ ਜ਼ਰੂਰਤ ਹੀ ਨਾ ਪਈ ਜੀਵਨ ਨੂੰ ਦੇਖ ਕੇ ਉਹਨੂੰ ਕੋਈ ਹੱਥ ਲਾ ਸਕੇ। ਭਾਈ ਫੇਰੂ ਸਾਹਿਬ ਨੇ ਪੁੱਛਿਆ, ਕਿੱਥੋਂ ਆਏ? ਕਹਿੰਦੇ ਨੇ, ਕਲਗੀ ਵਾਲੇ ਦੇ ਦਰਬਾਰ ਚੋਂ, ਭਾਂਡੇ ਛੱਡ ਦਿੱਤੇ, ਉਹਨਾਂ ਸਿੱਖਾਂ ਦੇ ਚਰਨ ਘੁੱਟ ਕੇ ਪਕੜ ਲਏ ਕਿ ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ ਹੋ, ਧੰਨ ਗੁਰੂ ਕਲਗੀ ਵਾਲੇ ਦੇ ਦਰਬਾਰ ਵਿੱਚੋਂ ਆਏ ਹੋ, ਹੁਕਮ ਦੱਸੋ, ਸੇਵਾ ਕੀ ਕਰਾਂ? ਉਹਨਾਂ ਸੱਚ ਦੱਸ ਦਿੱਤਾ, ਬਾਬਾ ਆ ਕਾਗਜ਼ ਤੇਰੇ ਲਿਖਿਆ, ਪਰ ਅਸੀਂ ਤੈਨੂੰ ਬੰਨਾਂਗੇ ਨਹੀਂ, ਤੂੰ ਸਾਡੇ ਨਾਲ ਚੁੱਲ ਪਏ। ਕਹਿਣ ਲੱਗੇ, ਤੁਸੀਂ ਬੰਨੋ ਜ਼ਰੂਰ, ਮੈਂ ਸਿੱਖ ਹਾਂ, ਤੁਸੀਂ ਵੀ ਸਿੱਖ ਹੋ, ਤੁਹਾਨੂੰ ਹੁਕਮ ਹੋਇਆ ਬੰਨ ਕੇ ਲਿਆਉਣ ਦਾ, ਤੇ ਮੈਨੂੰ ਹੁਕਮ ਹੈ ਵੱਜ ਕੇ ਅੱਗੇ ਜਾਣ ਦਾ, ਤੁਸੀਂ ਵੀ ਸੁਰਖਰੂ ਹੋ ਜਾਓ ਤੇ ਮੈਂ ਵੀ ਸੁਰਖਰੂ ਹੋ ਜਾਵਾਂ। ਪਰ ਬੰਨ ਨਾ ਸਕੇ, ਅਖੀਰ ਪਿੱਛੇ ਬਾਹਾਂ ਕਰ ਬਾਬਾ ਫੇਰੂ ਸਾਹਿਬ ਜੀ ਤੁਰੇ, ਆਨੰਦਪੁਰ ਸਾਹਿਬ ਆ ਪਹੁੰਚੇ। ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਭਰੇ ਦਰਬਾਰ ਚ ਜਦੋਂ ਪਹੁੰਚੇ, ਬਾਹਾਂ ਆਪ ਪਿੱਛੋਂ ਖੋਲ ਦਿੱਤੀਆਂ ਗਈਆਂ ਆਪ ਜੀ ਦੀਆਂ, ਤੇ ਦੋਨਾਂ ਹੱਥਾਂ ਨਾਲ ਆਪਣੀ ਦਾੜੀ ਪਕੜ ਲਈ। ਪੁਰਾਣੇ ਸਮੇਂ ਗੁਨਾਹਗਾਰ ਤਿੰਨ ਚਾਰ ਸ਼ਬਦ ਸਨ। ਇੱਕ ਹੁੰਦਾ ਸੀ ਨਸ਼ਰ ਕਰਨਾ, ਕਿਉਂਕਿ ਅੱਜ ਜਿਹੜੇ ਸ਼ਬਦ ਨੇ ਉਹਨਾਂ ਦੇ ਵਰਤਣ ਵਾਲੀ ਥਾਂ ਹੀ ਬਦਲ ਗਈ। ਅੱਜ ਕਹਿੰਦੇ ਨੇ ਫਲਾਣੇ ਨੇ ਇਹ ਨਸ਼ਰ ਹੋ ਗਿਆ। ਨਸ਼ਰ ਅਸਲ ਵਿੱਚ ਇੱਕ ਸਜ਼ਾ ਸੀ। ਜਦੋਂ ਕਿਸੇ ਨੂੰ ਨਸ਼ਰ ਕੀਤਾ ਜਾਂਦਾ ਸੀ, ਉਹਦਾ ਮੂੰਹ ਕਾਲਾ ਕੀਤਾ ਜਾਣਾ, ਉਹਦੇ ਗਲ ਵਿੱਚ ਜੁੱਤੀਆਂ ਪਾਈਆਂ ਜਾਣੀਆਂ, ਹਾਰ ਪਾਇਆ ਜਾਣਾ, ਉਹਦੇ ਪਾਟੇ ਕੱਪੜੇ ਤਨ ਤੇ ਪਾਏ ਜਾਣੇ, ਗਧੇ ਤੇ ਬਿਠਾਣਾ, ਨਸ਼ਰ ਹੁੰਦਾ ਸੀ। ਦੂਜਾ ਤਰੀਕਾ ਸੀ ਮੂੰਹ ਵਿੱਚ ਤਿਣਕਾ ਲੈ ਕੇ ਆਉਂਦੇ ਸਨ ਕਿ ਭੁੱਲ ਹੋ ਗਈ। ਤੀਜਾ ਸੀ ਆਪਣੀ ਦਾੜੀ ਪਕੜ ਕੇ ਆ ਜਾਣਾ। ਬਾਬੇ ਫੇਰੂ ਨੇ ਆਪਣੀ ਦਾੜੀ ਪਕੜੀ ਤੇ ਸੱਚੇ ਪਾਤਸ਼ਾਹ ਸਿੰਘਾਸਨ ਤੇ ਬੈਠੇ ਨੇ। ਸੇਵਾਦਾਰਾਂ ਨੇ ਕਿਹਾ, ਮਹਾਰਾਜ ਇਹ ਹੈ ਭਾਈ ਫੇਰੂ ਨੱਕੇ ਦਾ ਮਸੰਦ। ਸਤਿਗੁਰੂ ਨੇ ਕਿਹਾ, ਦੇਖੋ ਇਹਦੇ ਕਾਗਜ਼। ਕਾਗਜ਼ ਦੇਖੇ ਤਾਂ ਵਿੱਚ ਕੁਛ ਵੀ ਨਹੀਂ। ਕਹਿਣ ਲੱਗੇ, ਮਹਾਰਾਜ ਇਹਦਾ ਤਾਂ ਵਹੀ ਖਾਤੇ ਉੱਤੇ ਪਰਤ ਕੇ ਕੋਈ ਚੜਾਵਾ, ਕੋਈ ਦਸਵੰਧੀ ਮਾਇਆ ਨਹੀਂ। ਭਾਈ ਫੇਰੂ ਹੱਥ ਚ ਪਕੜੀ ਦਾੜੀ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਤ੍ਰਿਪ ਤ੍ਰਿਪ ਕਰਕੇ ਨੀਰ ਮੁੱਖ ਤੇ ਆ ਗਿਆ। ਧੰਨ ਗੁਰੂ ਕਲਗੀ ਵਾਲੇ ਨੇ ਆਪਣੇ ਨੇਤਰ ਬੰਦ ਕਰ ਲਏ। ਸੰਗਤ ਦੇਖਦੀ ਇਸ ਬਜ਼ੁਰਗ ਦਾ ਬਣੇਗਾ ਕੀ, ਵਹੀ ਖਾਤੇ ਚ ਨਾਮ ਵੀ ਨਹੀਂ। ਕਲਗੀ ਵਾਲੇ ਨੇ ਨੇਤਰ ਖੋਲੇ। ਕਾਗਜ਼ਾਂ ਵਾਲੇ ਨੇ ਫਿਰ ਕਿਹਾ, ਮਹਾਰਾਜ ਨਾ ਕਿਤੇ ਵੀ ਨਹੀਂ, ਸਭ ਕੁਝ ਫੋਲਿਆ। ਕਹਿਣ ਲੱਗੇ, ਬੰਦ ਕਰੋ ਬਈ, ਬੰਦ ਕਰੋ ਕਾਗਜ਼। ਇੱਕੋ ਦਮ ਸਿੰਘਾਸਨ ਤੋਂ ਉੱਠੇ। ਭਾਈ ਫੇਰੂ ਦਾ ਹੱਥ ਉਹਨਾਂ ਦੀ ਦਾੜੀ ਤੋਂ ਵਾਹ ਕੀਤੇ, ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਕਿ ਇਹਨਾਂ ਦਾ ਨਾਮ ਕਾਗਜ਼ਾਂ ਉੱਤੇ ਨਹੀਂ, ਇਹਨਾਂ ਦਾ ਨਾਮ ਤਾਂ ਗੁਰੂ ਦੇ ਖਿਰਦੇ ਉੱਤੇ ਲਿਖਿਆ। ਕਾਗਜ਼ ਦਾ ਮੁਥਾਜ ਨਹੀਂ, ਇਹ ਕਾਗਜ਼ ਦਾ ਮੁਥਾਜ ਨਹੀਂ। ਭਾਈ ਫੇਰੂ ਚਰਨਾਂ ਤੇ ਡਿੱਗੇ। ਸਤਿਗੁਰੂ ਨੇ ਪੰਜ ਬਖਸ਼ਾਂ ਦਿੱਤੀਆਂ। ਉਹ ਅਕਸਰ ਅਸੀਂ ਇੱਕ ਸੁਣਾਉਂਦੇ ਹਾਂ, ਇਹ ਗੁਰੂ ਕੀਆਂ ਸਾਖੀਆਂ ਨੇ ਜਿਹਦੇ ਵਿੱਚ ਲਿਖਦੇ ਨੇ, ਪੰਜ ਬਖਸ਼ਾਂ ਦਿੱਤੀਆਂ ਭਾਈ ਫੇਰੂ ਤੇਰੀ ਸੱਚੀ ਦਾੜੀ, ਦੂਜੀ ਬਖਸ਼ਿਸ਼ ਦਿੱਤੀ ਭਾਈ ਫੇਰੂ ਤੇਰੀ ਸੇਵਾ ਗਾੜੀ। ਗਾੜੀ ਸ਼ਬਦ ਆਪਾਂ ਸਮਝਦੇ ਹਾਂ ਜਿਹ ਚ ਮਿਲਾਵਟ ਨਹੀਂ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਜੱਗ ਤੁਲਹਾ ਭਾਰੀ, ਇਹ ਸ਼ਬਦ ਵਰਤੇ। ਭਾਈ ਫੇਰੂ ਤੇਰੀ ਕਰਨੀ ਸਾਰੀ, ਤੇ ਪੰਜਵਾਂ ਸ਼ਬਦ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੇ, ਤੇਰੇ ਤੋਂ ਕੁਰਬਾਨ ਅਸੀਂ। ਜਦੋਂ ਸਿੱਖਾਂ ਪੁੱਛਿਆ, ਮਹਾਰਾਜ ਇਹ ਕੀ ਮਾਜਰਾ, ਨਾਮ ਤਾਂ ਹੈ ਨਹੀਂ। ਕਹਿਣ ਲੱਗੇ, ਜਿਸ ਨੇ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਇਹ ਤਾਂ ਦੂਰ ਬੈਠਾ ਵੀ ਗੁਰੂ ਕੀ ਹਾਜ਼ਰੀ ਵਿੱਚ ਭੈ ਵਿੱਚ ਬੈਸੈ, ਭੈ ਰਹੇ ਭੈ ਵਿੱਚ ਕਮਾਵੈ ਕਾਰ, ਭੈ ਵਿੱਚ ਬੈਸੈ ਭੈ ਰਹੇ ਭੈ ਵਿੱਚ ਕਮਾਵੈ ਕਾਰ, ਇੱਥੇ ਸੁੱਖ ਵਡਿਆਈਆਂ ਦਰਗਹਿ ਮੋਖ ਦੁਆਰ। ਇਹ ਤਾਂ ਅੱਧ ਵਿੱਚ ਰਿਹਾ। ਜਦੋਂ ਹਜ਼ੂਰ ਨੇ ਕਿਹਾ, ਇਹਦੀ ਅੱਖ ਦੇਖੋ, ਲੰਗਰ ਦੀ ਖਾਤਰ ਇਹਨੇ ਕੀਤਾ, ਕਦੀ ਕੋਈ ਸਿੱਖ ਇਹਦੇ ਦਰਬਾਰ ਚੋਂ ਭੁੱਖਾ ਖਾਲੀ ਨਹੀਂ ਗਿਆ। ਉਸ ਵਕਤ ਭਾਈ ਫੇਰੂ ਨੂੰ ਬਾਣੀ ਆ ਗਈ। ਇਹਨੂੰ ਹੁਣ ਕੱਚੀ ਬਾਣੀ ਨਾਲ ਨਾ ਕੋਈ ਲੈ ਜਾਏ, ਕਿਉਂਕਿ ਇਹ ਵੀ ਸਾਡੇ ਬੜਾ ਕਹਿ ਤੇ ਕਿਸੇ ਦਿਨ ਦਾਸ ਜ਼ਰੂਰ ਮਨ ਮੇਰੇ ਚ ਵੀ ਉਬਾਲੇ ਬੜੇ ਉੱਠਦੇ ਨੇ ਕੱਚੀ ਤੇ ਸੱਚੀ ਬਾਰੇ। ਦੇਖੋ ਅਸੀਂ ਜਦੋਂ ਬਾਣੀ ਪੜ੍ਹਦੇ ਨਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇੱਥੇ ਤੇ ਨੇ ਕਿਹਾ ਸਤਿਗੁਰੂ ਕੀ ਬਾਣੀ ਬਿਨਾਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਜਿਸ ਗੱਲ ਵਿੱਚ ਗੁਰੂ ਦਾ ਜ਼ਿਕਰ ਹੀ ਨਹੀਂ, ਸੱਚ ਇਹ ਹਰ ਸ਼ਬਦ ਹੀ ਜ਼ਬਾਨ ਤੋਂ ਨਿਕਲਿਆ ਕੱਚਾ। ਸਤਿਗੁਰੂ ਬਿਨਾਂ ਕਿਹਾ, ਫਿਰ ਸਮਝੋ ਇਸ ਨੁਕਤੇ ਨੂੰ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਸਤਿਗੁਰੂ ਕੀ ਬਾਣੀ ਬਾਜੋ ਤਾਂ ਨਹੀਂ ਕਿਹਾ। ਫਿਰ ਸਮਝਿਓ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ। ਹੁਣ ਹਰ ਹਰ ਕਰਨਾ ਤਾਂ ਕੱਚਾ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਆਪਾਂ ਕਹਾਂਗੇ ਕੱਚਾ, ਪਰ ਗੁਰੂ ਅਮਰਦਾਸ ਕਹਿੰਦੇ ਨਹੀਂ, ਜਿਹੜੇ ਹਰ ਹਰ ਕਰਦੇ ਨੇ ਉਹ ਵੀ ਕੱਚੀ ਬਾਣੀ ਕਰਦੇ ਪਏ ਨੇ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਕਿਉਂ ਕੱਚੀ ਹੋ ਗਈ, ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਨੀ। ਜੇ ਮਾਇਆ ਨੇ ਠੱਗ ਲਿਆ ਤੇ ਜ਼ਬਾਨ ਤੋਂ ਜੋ ਮਰਜ਼ੀ ਬੱਲੇ, ਅਸਲ ਵਿੱਚ ਕੱਚਾ ਸ਼ਬਦ ਹੋਵੇ ਜਿੱਥੇ ਅੰਦਰ ਮਾਇਆ ਬਲੂੰਦਰ ਕੇ ਲੈ ਜਾਏ, ਤੇ ਜਾਂ ਫਿਰ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲ ਦੇ, ਗੁਰੂ ਦਾ ਸ਼ਰੀਕ ਬਣ ਕੇ ਜੇ ਕੋਈ ਕਰੇ। ਉੱਥੇ ਭਾਈ ਸਾਹਿਬ ਅੰਦਰ ਇੱਕ ਰਚਨਾ ਆਈ, महाराज जी ने कहा तेरी सच्ची दाढ़ी, वो मैं दो पदे जरूर सुनाने ने। कहन लगे मेरे मालिक जी साडे सजना जी सानू तेरी मणी, मेरे राम ए नीच कर्म कर मेरे, साडे सजना जी सानू तेरी मणी, निमाणिया दा तू मान सदावे साडी पी तांग तनी, तै जे असन होर ना कोई असी ढूंढी बनी बनी, तेरे वर्गा साडे लई कौन है, तै जे असन होर ना कोई असी ढूंढी बनी बनी, फेरू जान सज्जन तो वारी वारी ता भली बनी, ए वारी ए जन्म। अगला वचन सी ओंदा दा जदों प्रेम रस च गुड़ुंद हो गए, माए नी माए मेरिया कौन कत्ते हुण पूणिया, हे सच्चे पातशाह हुण तेरे चरणा तो बिना किधर जावां, माए नी माए मेरिया कौन कत्ते हुण पूणिया, सुध बिसरी मेरी मत बौरानी, प्रीतम प्रेम चनूणिया, न्यो लगा लग टुटदा नाही, सौ बाजो गल्ला ऊणिया, फेरू ज्योंदिया न्यो विसरै नाही, मोया पी दूनी चौणिया, प्रेम ता मरण तो बाद भी नाल निभदा है। सच एवे के हाला उन्हां नीच कर्म कोई नहीं कीता। मैं इत्थे गल मुकानी चाहुंदा सां, जिस दा बंदे दा अंदर जिन्ना प्यार विच शरदा विच नाम विच भिजेगा ओना अपने आप नूं नीवा कहेगा, ते जिन्ना बंदा अंदरों खाली हो जाएगा ओना उच्चा अहंकारी बन जाए। इत्थे नीच कर्म सी, निम्रता दा लखायक भाई साहब ने कहा कि भगत वचल सुन होत को निरास रिदै, पतत पावन सुन आसा उर धार को, अंतर जामी सुन कंपत को अंतर गत। जदों कहिंदे ने मालक अंदर दियां जानदा ते अंदर कंबदा भी अपने ता सारे उगण पता ने, अंतर जामी सुन कंपत को अंतर गत, दीन कै दयाल सुन भय प्रम टार को, जल धर संगम कै अफल सेमल द्रम, चंदन संबंध सुन गंध मैल गार हूं, अपनी करनी कर नरक हूं ना पामू ठौर। मेरे राम ए नीच कर्म कर मेरे, अपनी करनी कर नरक हूं ना पामू ठौर, अपने कर्मा करके ता मैनू नरक विच भी थां नहीं मिलनी चाहीदी। तुमरे बिरद कर आसरो सुमार हूं, तुमरो बिरद कर आसरो सुमार हूं। इकबाल ने अपनी रचना विच एक शेर लिखिया है कि जदों कोई ए स्वीकार ले कि मेरे माड़े कर्म ने, फिर मैं बेनती करा कि अज ओ दिन ओ घड़ी है कि जदों सचमुच बंदा अंदरों मान लै मैं गुनाहगार हां। इकबाल लिखदा है, फिर शाने करीमी के हौसले देखे, फिर शाने करीमी के हौसले देखे, गुनाहगार जो कह दे गुनाहगार हूं मैं, शाने करीमी वाहेगुरु। फिर शाने करीमी के हौसले देखे, गुनाहगार जो कह दे गुनाहगार हूं मैं, तड़प के शाने करीमी ने ले लिया बोसा। जदों पापी ने कहा ना मैं गुनाहगार हाँ, लोग कहिंदे सन हाथ ना लाई तू पापी है, तेरे हाथ लाया प्रिष्ट जांगे, वो कहिंदे ने फिर शाने करीमी के हौसले देखे, गुनाहगार जो कह दे गुनाहगार हूं मैं, तड़प के शाने करीमी ने लोल ले लिया बोसा, कहा सर को झुका करके गुनाहगार हूं मैं। जदों सिर झुका के क्या मैं गुनाहगार हां, उन्हें हथ चुम लिया, कहिंदे लोग तेरे हथां तों नफरत करदे ने, हथ चुमिया, कहिंदा जदों ने हथ चुमिया मेरी अखां चों पानी बाहर आ गया। ध्यान दिया जे, तड़प के शाने करीमी ने ले लिया बोसा, कहा जो सर के सर को झुका करके गुनाहगार हूं मैं, मोती समझ कर चुन लिए शाने करीमी ने, आ मेरिया अखां दे दो कतरे जेड़े सन, मोती समझ कर चुन लिए शाने करीमी ने, कतरे ज्यो थे मेरे अरके इनफाल के, मेरिया अखां चो जेड़ा पानी निकलिया रब ने पछतावे दे पानी दियां बूंदा इस तरह सांभ लिया जिवें जोरी किते कीमती मोतियां नू सांभदा है। साध संगत जी आओ, सच एवे भाई साहिब ही गल कर रहे सन सिखां दी, ते इत्थे कोई नहीं जे स्वीकार करन नू तैयार के मेरे नीच कर्म ने। सच एवे नीच कर्म किथे मन्ने, तां बाबा जी नू कही जांदे ने कि जे साडे मुताबक इस तरह बाणी हुंदी ते अज बहुत धन धन हो जानी सी, इह किथे मन्नणगे लोक। हंगता इन्नी है कि सचगुरु ने जो मैं पहली श्लोक आप नू सरवण कराया है, रंचक मात्र झूठ नहीं, किसे नू हाथ ला के देखो कोई नहीं कहिंदा मैं नीच खां। जे कोई नीच कह रहा है, कई बारी विखावे मात्र कहिंदा है ਕਿਉਂਕਿ ਉਹ ਨੀਚ ਕਹਿ ਕੇ ਵੀ ਪ੍ਰਭਾਵ ਪਾਉਣਾ ਚਾਹੁੰਦਾ, ਨਿਮਰਤਾ ਦਾ ਹੰਕਾਰ ਇਹਦਾ ਨਸ਼ਾ ਹੀ ਕੁਝ ਵੱਖਰਾ ਹੁੰਦਾ। ਅੰਦਰੋਂ ਕੁਝ ਸਵੀਕਾਰ ਕਰ ਜਾਏ, ਮੈਂ ਵਾਕਈ ਔਗਣ ਨਾਲ ਭਰਿਆ। ਧੰਨ ਗੁਰੂ ਬਾਬੇ ਨਾਨਕ ਨੇ ਇੱਕ ਬਚਨ ਕਿਹਾ, ਉਹ ਕਹਿ ਕੇ ਸੰਪੰਨਤਾ ਕਹਿਣ ਲੱਗੇ, ਤੂੰ ਵੀ ਅਮਿਣਵੈ ਤੇ ਅਸੀਂ ਵੀ ਅਮਿਣਵੇਂ ਆ। ਅਮਿਣਵੇਂ ਦਰ ਤੇ ਜਿਹਨੂੰ ਤੋਲਿਆ ਨਹੀਂ ਜਾਂਦਾ। ਕਿਉਂ ਜੀ, ਤੁਸੀਂ ਕਿਵੇਂ ਅਮਿਣਵੇਂ, ਤੁਸੀਂ ਵੀ ਬੇਅੰਤ ਹੋ ਗਏ। ਕਹਿਣ ਲੱਗੇ, ਅਸੀਂ ਵੀ ਬੇਅੰਤ, ਤੂੰ ਵੀ ਬੇਅੰਤ, ਤੇਰੇ ਗੁਣ ਇੰਨੇ ਨੇ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਸਾਡੇ ਔਗਣ ਇੰਨੇ ਨੇ, ਸਾਡੇ ਔਗਣਾਂ ਦਾ ਅੰਤ ਕੋਈ ਨਹੀਂ। ਮੇਰੇ ਸਾਹਿਬਾਂ, ਕੌਣ ਜਾਣੇ ਗੁਣ ਤੇਰੇ, ਤੂੰ ਬੇਅੰਤ ਹੈ ਨਾ। ਮੇਰੇ ਸਾਹਿਬਾਂ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਤੇਰੇ ਗੁਣ ਨਹੀਂ ਕਹਿ ਜਾ ਸਕਦੇ ਤੇ ਮੇਰੇ ਔਗਣ ਨਹੀਂ ਕਹਿ ਜਾ ਸਕਦੇ। ਅਖੀਰ ਭਾਈ ਵੀਰ ਸਿੰਘ ਦੀ ਰਚਨਾ ਵਿੱਚੋਂ ਗੱਲ ਸ਼ੁਰੂ ਕੀਤੀ ਸੀ, ਵੱਡਿਆਂ ਦੇ ਘਰ ਚ ਬੈਠੇ ਹਾਂ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਸਾਹਿਬ ਦੀ ਉਹ ਰਚਨਾ ਵਿੱਚੋਂ ਕਹਿਣ ਲੱਗੇ, ਮਾਲਕ ਗੁਰੂ ਨਾਨਕ ਸਾਹਿਬ ਤੁਸੀਂ ਵੱਡੇ ਹੋ ਤੇ ਵੱਡਿਆਂ ਦਾ ਇੱਕ ਬਿਰਧ ਹੈ ਕਿ ਛੋਟਿਆਂ ਨੂੰ ਆਪਣੇ ਵੱਲ ਖਿੱਚਦੇ ਨੇ। ਕਹਿਣ ਲੱਗੇ, ਨੇਮ ਸੰਸਾਰ ਚ ਤੁਸੀਂ ਬਣਾਇਆ, ਜਿਹਨੂੰ ਅਸੀਂ ਆਕਰਸ਼ਣ ਸ਼ਕਤੀ ਗ੍ਰੈਵਿਟੀ ਕਹਿੰਦੇ ਹਾਂ, ਖਿੱਚ ਕਹਿੰਦੇ ਹਾਂ, ਕਿ ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚ ਰਹੀ ਹੈ। ਪੰਜਾਬੀ ਦੀਆਂ ਸਤਰਾਂ ਨੇ ਕਿ ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਇਹ ਤੁਹਾਡੇ ਘਰ ਦਾ ਨੇਮ ਹੈ, ਵੱਡਿਆਂ ਨੂੰ ਖਿੱਚ, ਛੋਟਿਆਂ ਨੂੰ ਵੱਡੇ ਖਿੱਚਦੇ ਨੇ। ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਖੂਹ ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਇਹ ਖਿੱਚ ਹੀ ਹੈ ਨਾ, ਗ੍ਰੈਵਿਟੀ ਹੈ ਕਿ ਸੂਰਜ ਖਿੱਚ ਪਾਈ ਬੈਠਾ, ਧਰਤੀ ਨੂੰ ਖਿੱਚੀ ਬੈਠਾ, ਧਰਤੀ ਖਿੱਚ ਪਾ ਕੇ ਚੰਦਰਮਾ ਨੂੰ ਕੱਸੀ ਬੈਠੀਏ ਤੇ ਚੰਦਰਮਾ ਦੀ ਖਿੱਚ ਵੇਖ ਕੇ ਸਮੁੰਦਰ ਉਛਾਲੇ ਮਾਰਦਾ। ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾ ਮੈਂ ਬੰਨ ਤੇ ਬਿਲ। ਤੂੰ ਕਿਰਪਾ ਕਰ ਮਾਲਕ, ਅਸੀਂ ਵਾਕਈ ਨੀਚ ਕਰਮੀ ਖਾਂ ਤੇ ਮੇਰਾ ਖਿਆਲ ਹੈ ਜੇ ਸੰਗਤ ਚ ਨਹੀਂ ਮੰਨਣਾ ਤੇ ਮਨਾ ਕੱਲਿਆਂ ਕਿਤੇ ਨਿਤਨੇਮ ਦੀ ਅਰਦਾਸ ਕਰਕੇ ਮੰਨ ਲੈ ਮੈਂ ਨੀਚ ਕਰਮ, ਉਹ ਪੜਦੇ ਅੰਦਰ ਵੀ ਪਾ ਦਿੰਦਾ। ਸੰਗਤ ਚ ਮੰਨਣਾ ਬੜਾ ਮੁਸ਼ਕਲ ਹੈ, ਇਹ ਜਕਾਰੇ ਵਾਲੀ ਗੱਲ ਨਹੀਂ, ਬੰਦਾ ਮੰਨਦਾ ਕੋਈ ਨੀ ਜੇ ਸੱਚ ਹੈ ਵੇ। ਅੰਦਰ ਹੀ ਬੰਦਾ ਕੱਲਾ ਹੀ ਪੜਦਾ ਖੋਲ ਕੇ ਕਹਿਦਾ, ਮਾਲਕਾ ਅੱਜ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਨੀਚ ਕਰਮ ਕੀਤੇ ਨੇ, ਮੈਨੂੰ ਪਤਾ ਹੈ ਅੰਦਰ ਨਾਲ, ਸੱਚ ਹੈ ਵੇ। ਫਿਰ ਸਤਿਗੁਰੂ ਨੀਚ ਕਰਮੀਆਂ ਨੂੰ ਵੀ ਧਰਮੀ ਬਣਾ ਦਿੰਦਾ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ, ਆਪ ਜੀ ਨੇ ਪ੍ਰਵਾਨ ਕਰਨੀਆਂ। ਭਾਈ ਸਾਹਿਬ ਉਹਨਾਂ ਨੇ ਬਹੁਤ ਪਿਆਰ ਨਾਲ ਅੰਮ੍ਰਿਤ ਬਾਣੀ ਦਾ ਹਰੀਜਾ ਸੁਣਨ ਸਰਵਣ ਕਰਾਇਆ ਤੇ ਦਾਸ ਤੋਂ ਬਾਅਦ ਹੁਣ ਆਪ ਜੀ ਨੂੰ ਪਤਾ ਹੈ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ, ਜਿਨ੍ਹਾਂ ਨੇ ਮੋਰ ਤਾਂ ਪਹਿਲਾਂ ਪਾਉਂਦੇ ਆ, ਇਹ ਮੋਰਾਂ ਵਾਲੀ ਨੇ ਪਰ ਗੱਜ ਦੇ ਸ਼ੇਰਾਂ ਦੀ ਤਰ੍ਹਾਂ ਨੇ। ਇਹ ਇਹਨਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਤੁਹਾਡੇ ਦਰਸ਼ਨ ਕਰਨੇ ਨੇ। ਬਾਬਾ ਜੀ ਤੈ ਦਿਲੋਂ ਆਪ ਜੀ ਦਾ ਧੰਨਵਾਦ। ਅਗਲੇ ਸਾਲ ਫਿਰ ਮਾਲਕ ਮਿਹਰ ਕਰੇ, ਤਰਸ ਕਰੇ, ਇਸ ਦਰਬਾਰ ਦੀ ਹਾਜ਼ਰੀ ਭਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।